ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਉੱਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੇਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵਿਆਹ ਢੱਠੀਆਂ ਕਾਮਨਾ ਆਵਨੀ ਵਿੱਚੋ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹਉ ਚੜ ਲੰਘਾ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਨਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਨਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਭਗਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਨਿੱਘੀ ਗੋਦ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਪਾਵਨ ਦੀਵਾਨ ਹਾਲ ਵਿਖੇ ਸੁਭਾਇਮਾਨ ਗੁਰੂ ਕੀ ਸਾਜੀ ਨਵਾਜੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਹੋਈ ਹੈ ਜੋ ਇਹ ਪਵਿੱਤਰ ਸੰਗਤ ਦੀਆਂ ਘੜੀਆਂ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਆਪਣਾ ਵੱਡਾ ਤਰਸ ਕਰਕੇ ਕਲਯੁੱਗ ਦੇ ਐਸੇ ਭਿਆਨਕ ਸਮੇਂ ਅੰਦਰ ਬਖਸ਼ਿਸ਼ ਕੀਤੀਆਂ ਹਨ। ਧੰਨ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਰਹਿਮਤ ਦਿਆਲਤਾ ਕੀਤੀ ਹੈ ਜਿੱਥੇ ਸਵੇਰੇ ਅੰਮ੍ਰਿਤ ਵੇਲੇ ਤੋਂ ਸੋ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਾ ਕੇ ਨਿਹਾਲ ਕੀਤਾ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਭਾਏਮਾਨ ਹੋ ਕਰਕੇ ਆਪਣੇ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਜੀ ਦੇ ਰੂਪ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਨੂੰ ਆਪ ਬਖਸ਼ਿਸ਼ ਕੀਤੇ ਹਨ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਜੋ ਅੱਜ ਦੇ ਦਿਹਾੜੇ ਪਵਿੱਤਰ ਅੰਮ੍ਰਿਤ ਉਪਦੇਸ਼ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੀ ਉਥਾਨ ਕਾਮਾ ਪੁਰਖਾਂ ਨੇ ਇਸ ਤਰੀਕੇ ਨਾਲ ਪੜ੍ਹਾਈ ਹੈ ਕਿ ਜਿਸ ਸਮੇਂ ਸਹਿ ਬਾਬਾ ਮਰਦਾਨਾ ਜੀ ਤਿੰਨਾਂ ਦਾ ਅੰਤਮ ਸਮਾਂ ਸੰਸਾਰ ਤੋਂ ਜਾਣ ਦਾ ਸਮਾਂ ਨੇੜੇ ਆਇਆ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਸਮੇਤ ਭਾਈ ਬਾਲਾ ਜੀ, ਬਾਬਾ ਮਰਦਾਨਾ ਜੀ ਸਾਹਿਬ, ਸਤਿਗੁਰੂ ਸਾਹਿਬ ਜੀ ਖੁਰਮੇ ਸ਼ਹਿਰ ਵਿੱਚ ਸਨ ਉਸ ਸਮੇਂ। ਸੋ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਅਤੇ ਕਰਤਾਰਪੁਰ ਸਾਹਿਬ ਜੀ ਦਾ ਹੀ ਰਾਵੀ ਦੇ ਕੰਢੇ 'ਤੇ ਸਹਿ ਬਾਬਾ ਮਰਦਾਨਾ ਜੀ ਦੇ ਸਰੀਰ ਤਿਆਗਣ ਦਾ ਦੱਸਿਆ ਹੈ, ਪਰ ਬਾਕੀ ਤਵਾਰੀਖਾਂ ਵਾਲਿਆਂ ਨੇ ਖੁਰਮੇ ਸ਼ਹਿਰ ਸਹਿ ਬਾਬਾ ਮਰਦਾਨਾ ਜੀ। ਸੋ ਜਿਸ ਸਮੇਂ ਅੰਤਮ ਸਮਾਂ ਨੇੜੇ ਆਇਆ ਹੈ, ਸੋ ਚੜ੍ਹਾਈ ਕਰਨ ਤੋਂ ਇੱਕ ਦਿਹਾੜੇ ਪਹਿਲਾਂ ਰਾਤ ਨੂੰ ਕਹਿੰਦੇ ਬਾਬਾ ਮਰਦਾਨਾ ਜੀ ਨੂੰ ਇਹ ਸੁਪਨਾ ਆਇਆ ਹੈ ਕਿ ਜੇ ਕਿਸੇ ਨੂੰ ਦਫਨਾਇਆ ਜਾਵੇ ਤੇ ਓੜਕ ਫੇਰ ਉਸ ਨੂੰ ਕੱਢ ਕੇ ਜਿੰਨਾ ਚਿਰ ਸਾੜਿਆ ਨਹੀਂ ਜਾਂਦਾ ਉਹਦੀ ਕਲਿਆਣ ਨਹੀਂ ਹੁੰਦੀ, ਪਾਪ ਸੰਸਕਾਰ ਨਹੀਂ ਕੀਤਾ ਜਾਂਦਾ। ਸੋ ਸਵੇਰੇ ਉੱਠ ਕਰਕੇ ਸਤਿਗੁਰੂ ਸਾਹਿਬ ਜੀ ਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਕਿਰਪਾਲੂ ਜੀ ਆਪ ਕਿਰਪਾ ਕਰੋ, ਰਹਿਮਤ ਕਰੋ, ਦਇਆ ਕਰੋ, ਬਖਸ਼ਿਸ਼ ਕਰਿਓ, ਮੇਰਾ ਅੰਤਮ ਸਮਾਂ ਨੇੜੇ ਆ ਗਿਆ ਹੈ, ਆਪ ਕਿਰਪਾ ਕਰਿਆ ਜੇ, ਮੇਰਾ ਸੰਸਕਾਰ ਕਰਿਆ ਜੇ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਚੰਗਾ ਭਾਈ ਮਰਦਾਨਾ ਜੀ, ਤੁਹਾਡਾ ਸਾਡੇ ਸਿਰ 'ਤੇ ਕਰਜ਼ ਹੈ, ਜਿਵੇਂ ਤੁਸੀਂ ਆਖੋਗੇ ਉਵੇਂ ਹੀ ਕਰਾਂਗੇ, ਤੁਹਾਡਾ ਭਾਰ ਹੈ ਸਾਡੇ ਸਿਰ 'ਤੇ। ਉਸ ਸਮੇਂ ਨਾਲ ਬਚਨ ਕੀਤੇ ਕਿ ਆਓ, ਤੁਹਾਡਾ ਕੁਝ ਅਜੇ ਖਾਣਾ ਪੀਣ ਰਹਿੰਦਾ, ਆਓ ਚੱਲ ਕੇ ਸ਼ਹਿਰ ਵਿੱਚੋਂ ਕੁਝ ਨਾ ਕੁਝ ਛਕ ਲਓ। ਨਾਲ ਲੈ ਕਰਕੇ ਸਹਿ ਬਾਬਾ ਮਰਦਾਨਾ ਜੀ ਦੇ ਤਾਈ ਸਤਿਗੁਰੂ ਸਾਹਿਬ ਜੀ ਚੱਲੇ ਪਦਾਰਥ ਛਕਾ ਕਰਕੇ ਇਹ ਸ਼ਹਿਰ ਤੋਂ ਬਾਹਰ ਲਿਆ ਕਰਕੇ ਡੇਰਾ ਕੀਤਾ ਹੈ। ਇੱਥੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੋ ਪੁੱਛਿਆ ਉਸ ਸਮੇਂ ਕਿ ਕਿੰਨਾ ਸਮਾਂ ਰਹਿ ਗਿਆ ਹੈ, ਦੱਸਿਆ ਕਿ 8 ਪੈਰ ਹੋਰ ਸਰੀਰ ਰਹਿੰਦਾ ਹੈ ਸਾਡਾ। ਫਿਰ ਸਮਾਂ ਬਤੀਤ ਹੋਣ 'ਤੇ ਪੁੱਛਿਆ, ਕਹਿਣ ਲੱਗੇ ਹੁਣ ਕਿੰਨਾ ਸਮਾਂ ਰਹਿੰਦਾ ਹੈ, ਕਹਿਣ ਲੱਗੇ ਹੁਣ 11 ਸਵਾਸ ਰਹਿ ਗਏ ਨੇ, 11 ਸਾਹ ਬਾਕੀ। ਸੋ ਉਸ ਸਮੇਂ ਸਹਿ ਬਾਬਾ ਬਾਲਾ ਜੀ ਦੇ ਤਾਈਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਕਹਿਣ ਲੱਗੇ ਗਿਣੋ ਇਹਨਾਂ ਦੇ ਸਵਾਸ, ਗਿਣੇ ਪੂਰੇ 11 ਸਵਾਸ ਸਹਿ ਬਾਬਾ ਮਰਦਾਨਾ ਜੀ ਨੇ ਲਏ ਅਤੇ ਇਹ ਸੰਸਾਰ ਤੋਂ ਚਲਾਉਣਾ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਕੀਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਚਾਦਰਾ ਲਿਆ, ਸੋ ਭਾਈ ਬਾਲਾ ਜੀ ਦਾ ਚਾਦਰਾ ਲੈ ਕਰਕੇ ਇਹਨਾਂ ਦਾ ਇਸ਼ਨਾਨ ਕਰਵਾਇਆ, ਇੱਥੇ ਸਤਿਕਾਰ ਕੀਤਾ। ਧੰਨ ਸਾਹਿਬ ਬਾਬਾ ਮਰਦਾਨਾ ਜੀ, ਪਿਆਰੇ ਖਾਲਸਾ ਜੀ, ਉਹ ਜੀਵਨ ਪ੍ਰਯੰਤ ਨਿਰ ਇੱਛਤ ਹੋ ਕਰਕੇ ਸੇਵਾ ਗੁਰੂ ਘਰ ਦੀ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੇ ਨਾਲ ਕਿੱਥੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਹੀਂ ਖੜਿਆ, ਸੋਨੇ ਦੀ ਧਰਤੀ 'ਤੇ, ਹੀਰੇ ਜਵਰਾਤਾਂ ਦੀਆਂ ਧਰਤੀਆਂ 'ਤੇ ਨਾਲ ਲੈ ਕੇ ਫਿਰਦੇ ਰਹੇ। ਇੱਕ ਰੱਤੀ ਭਰ ਵੀ ਸਹਿ ਬਾਬਾ ਮਰਦਾਨਾ ਜੀ ਨੇ ਲਾਲਚ ਨਹੀਂ ਕੀਤਾ ਕਿ ਇੱਥੋਂ ਚੁੱਕ ਕੇ ਕੁਝ ਨੂੰ ਘਰ ਕੁਝ ਘਰ ਨੂੰ ਹੀ ਲੈ ਜਾਈਏ। ਐਸੀ ਨਿਰ ਇੱਛਤ ਸੇਵਾ ਨਿਭਾਉਣ ਵਾਲੇ ਸਹਿ ਬਾਬਾ ਮਰਦਾਨਾ ਜੀ ਸਤਿਗੁਰੂ ਸਾਹਿਬ ਜੀ ਦੇ ਵਿੱਚ ਜਿਸ ਸਮੇਂ ਸਮਾ ਗਏ, ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਭਾਈ ਬਾਲਾ ਜੀ ਦੇ ਤਾਂ ਹੀ ਬਚਨ ਕੀਤੇ ਹਨ ਕਿ ਚਲੋ ਚੱਲੀਏ, ਜਾ ਕਰਕੇ ਇਸਦਾ ਸਾਹਿਬਜ਼ਾਦਾ ਭਾਵ ਇਸਦਾ ਜਿਹੜਾ ਪਚੰਗੀ ਹੈ, ਉਹ ਯੋਗ ਹੈ ਇਹਦਾ ਬਾਲਕ, ਉਸਨੂੰ ਗਾਂ ਉਹਦੇ 'ਤੇ ਬਖਸ਼ਿਸ਼ ਕਰੀਏ, ਉਹਦਾ ਨਾਂ ਸ਼ਹਿਜ਼ਾਦਾ ਹੈ। ਆਪ ਚੱਲ ਕਰਕੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ, ਬਾਬਾ ਤੇਜ ਭਾਨ ਜੀ ਦੇ ਖੂਹ 'ਤੇ, ਭਾਈ ਬਾਲਾ ਜੀ ਦੇ ਪਿਤਾ ਦੇ ਖੂਹ ਦੇ ਉੱਤੇ ਮਹਾਰਾਜ ਜੀ ਨੇ ਆਸਣ ਕੀਤਾ ਹੈ, ਸ਼ਹਿਜ਼ਾਦੇ ਨੂੰ ਘਰ 'ਚੋਂ ਸੱਦਿਆ ਹੈ। ਆਇਆ ਸ਼ਹਿਜ਼ਾਦਾ, ਪੁੱਛਿਆ, ਜੀ ਮੇਰੇ ਪਿਤਾ ਜੀ ਨਹੀਂ ਦਿਸਦੇ? ਬਚਨ ਕੀਤੇ, ਤੇਰੇ ਪਿਤਾ ਜੀ ਦੀ ਅਹੁਦ ਪੁੱਗ ਗਈ ਸੀ, ਉਹ ਸੰਸਾਰ ਤੋਂ ਚਲੇ ਗਏ ਨੇ, ਤੂੰ ਦੱਸ ਤੈਨੂੰ ਕੀ ਚਾਹੀਦਾ, ਕੀ ਬਖਸ਼ਿਸ਼ ਤੇਰੇ 'ਤੇ ਕਰੀਏ। ਉਸ ਸਮੇਂ ਭਾਈ ਸ਼ਹਿਜ਼ਾਦੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜਿਹੜਾ ਸਰਪਾਓ ਆਪ ਕੁਝ ਦੇਣਾ ਚਾਹੁੰਦੇ ਜੇ, ਜਿਹੜਾ ਸਰਪਾਓ ਮੇਰੇ ਪਿਤਾ ਨੂੰ ਦਿੱਤਾ, ਉਹੋ ਹੀ ਸਰਪਾਓ ਮੈਨੂੰ ਦੇ। ਉਸ ਸਮੇਂ ਬਖਸ਼ਿਸ਼ ਕੀਤੀ, ਕਹਿਣ ਲੱਗੇ ਉਹਨਾਂ ਸਾਡੇ ਕੋਲੋਂ ਸਰਪਾਓ ਲਿਆ ਹੈ ਸੰਸਕਾਰ ਕਰਨ ਦਾ, ਤੁਸੀਂ ਆਪਣੀ ਕੁੱਲ ਵਿੱਚ ਸੰਸਕਾਰ ਕਰਿਆ ਜੇ, ਇਹੋ ਹੀ ਤੁਹਾਨੂੰ ਦੇਣੇ, ਚੱਲ ਸਾਡੇ ਨਾਲ ਜਿੱਥੇ ਤੇਰੇ ਪਿਤਾ ਨੇ ਸਰੀਰ ਤਿਆਗਿਆ ਤੈਨੂੰ ਉੱਥੇ ਜਾ ਕਰਕੇ ਵਸਾ ਦਈਏ। ਮਹਾਰਾਜ ਮੈਨੂੰ ਇੱਥੋਂ ਬਾਹਰ ਜਾਣ ਦਾ ਹੀ ਕੋਈ ਨਹੀਂ ਗਾ, ਮੈਨੂੰ ਕਿੱਥੇ ਜਾ ਕੇ ਵਸਾਓਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਿਆ, ਸ਼ਹਿਜ਼ਾਦਿਆ ਤੇਰੀ ਪੂਜਾ ਹੋਵੇਗੀ, ਜਿੱਥੇ ਵੀ ਤੈਨੂੰ ਟਿਕਾ ਦੇਵਾਂਗੇ ਦੁਨੀਆਂ ਤੈਨੂੰ ਮੱਥੇ ਟੇਕਿਆ ਕਰੇਗੀ, ਦੁਨੀਆਂ ਤੇਰੀ ਪੂਜਾ ਕਰੇਗੀ, ਚੱਲ ਸਾਡੇ ਨਾਲ। ਪੈ ਸ਼ਹਿਜ਼ਾਦੇ ਨੂੰ ਨਾਲ ਲੈ ਕਰਕੇ ਮਹਾਰਾਜ ਜੀ ਰਸਤੇ 'ਚ ਚੱਲਦੇ ਹੋਏ ਤਲੰਬੇ ਨਗਰ ਵਿੱਚ ਪਹੁੰਚੇ ਹਨ, ਜਿੱਥੋਂ ਦਾ ਰਹਿਣ ਵਾਲਾ ਸੱਜਣ ਠੱਗ ਜਿਹਨੇ ਬੜੇ ਸੁੰਦਰ ਮਹਿਲ ਬਣਾਏ ਹੋਏ ਨੇ, ਬੜੀ ਸੁੰਦਰ ਸਰਾਂ ਰਚੀ ਹੋਈ ਹੈ, ਆਉਣ ਵਾਲੇ ਲੋਕਾਂ ਨੂੰ ਇਹ ਵਿਖਾਉਂਦਾ ਹੈ ਕਿ ਇੱਥੇ ਸਾਰਿਆਂ ਦੀ ਸੇਵਾ ਹੁੰਦੀ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਸ ਸ਼ਹਿਰ ਵਿੱਚ ਪਹੁੰਚੇ, ਭਾਈ ਸ਼ਹਿਜ਼ਾਦਾ ਕਹਿਣ ਲੱਗਾ, ਮਹਾਰਾਜ ਮੈਨੂੰ ਤੇਹ ਲੱਗੀ ਹੈ, ਮੈਂ ਜਲ ਨਾ ਛਕਾਂ ਵਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸ਼ਹਿਜ਼ਾਦਿਆ ਸਾਡੇ ਪਾਸ ਬੈਠਾ ਰਿਹਾ, ਜੇ ਕਰਤਾਰ ਨੂੰ ਪਾਵੇਗਾ ਜਲ ਇੱਥੇ ਆ ਜਾਵੇ। ਕਹਿਣ ਲੱਗੇ, ਨਹੀਂ ਮਹਾਰਾਜ ਮੈਨੂੰ ਪਿਆਸ ਬੜੀ ਲੱਗੀ ਹੈ, ਮੈਂ ਪੀ ਕੇ ਆ ਜਾਂਦਾ ਛੇਤੀ। ਕਹਿੰਦੇ, ਚੰਗਾ ਭਾਈ ਤੇਰੀ ਮਰਜ਼ੀ, ਜਿਵੇਂ ਤੈਨੂੰ ਚੰਗਾ ਲੱਗੇ। ਗਿਆ ਹੈ ਜਾ ਕੇ ਵੇਖੀ, ਸਰਾਂ ਬੜੀ ਸੋਹਣੀ ਤੱਕੀ ਹੈ, ਇੱਕ ਬੜਾ ਸੋਹਣਾ ਸੁੰਦਰ ਲਿਬਾਸ ਇੱਕ ਗੁਰਮੁਖ ਨੇ ਪਹਿਨਿਆ ਹੋਇਆ ਹੈ। ਸਾਰੇ ਉਸ ਨੂੰ ਸੱਜਣ ਜੀ ਕਹਿ ਕੇ ਪੁਕਾਰਦੇ ਨੇ, ਬੜੀ ਸੁੰਦਰ ਸੇਜਾ ਤੇ ਬੈਠਾ ਸੁਭਾਏਮਾਨ ਹੈ। ਉਹਦੇ ਜਾ ਕੇ ਪਾਸ ਬੈਠ ਗਏ, ਕਹਿਣ ਲੱਗੇ, ਅਸੀਂ ਜਲ ਛਕਣਾ ਹੈ। ਕਹਿਣ ਲੱਗੇ, ਜ਼ਰੂਰ ਦਰਵੇਸ਼ੋ, ਕਿਉਂ ਨਹੀਂ ਤੁਹਾਨੂੰ ਪਾਣੀ ਪਿਆਵਾਂਗੇ, ਜ਼ਰੂਰ ਪਿਆਲਾਂਗੇ। ਕਹਿਣ ਲੱਗੇ, ਤੁਹਾਡੇ ਤੇ ਵਸਤਰ ਹੀ ਬੜੇ ਸੋਹਣੇ ਨੇ, ਬੜੇ ਸੋਹਣੇ ਰੇਸ਼ਮ ਦੇ ਤੁਸੀਂ ਵਸਤਰ ਪਹਿਨੇ ਹੋਏ ਨੇ, ਕਿੱਥੋਂ ਲਏ ਨੇ ਤੁਸੀਂ? ਕਹਿਣ ਲੱਗੇ, ਅਸੀਂ ਤਾਂ ਨਹੀਂ ਕੁਝ ਲੈਣ ਜੋਗੇ, ਪਰ ਸਾਡਾ ਜਿਹੜਾ ਜਜਮਾਨ ਹੈ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ, ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਇਹ ਦਾਤਾਂ ਉਹਨਾਂ ਸਾਨੂੰ ਦਿੱਤੀਆਂ। ਉਸ ਸਮੇਂ ਚਿੱਤ 'ਚ ਖਿਆਲ ਆਇਆ, ਅਸੀਂ ਤਾਂ ਇੱਕ ਨੂੰ ਭਾਲਦੇ ਫਿਰਦੇ ਸਾਂ, ਇਹਦੇ ਨਾਲ ਤੇ ਹੋਰ ਵੀ ਹਨ। ਕਹਿਣ ਲੱਗਾ, ਕਹਿੰਦਾ ਜੀ, ਇਹਨਾਂ ਦੇ ਜਜਮਾਨ ਤਿੰਨਾਂ ਲੋਕਾਂ ਦੇ ਮਾਲਕ ਨੇ, ਇਹਨਾਂ ਦੀ ਚੰਗੀ ਤਰ੍ਹਾਂ ਖਾਤਰ ਕਰੋ, ਚੰਗੀ ਤਰ੍ਹਾਂ। ਇਹ ਇਸ਼ਾਰਾ ਸੀ। ਸੋ ਨਾਲ ਦੇ ਲੈ ਗਏ, ਨਾਲ ਆ ਜਾਓ ਜੀ, ਤੁਹਾਡੀ ਸੇਵਾ ਕਰਦੇ। ਅੰਦਰ ਖੜ ਕੇ ਨੂੜ ਲਿਆ, ਸਾਰੇ ਵਸਤਰ ਲਵਾ ਲਏ। ਕਹਿਣ ਲੱਗੇ, ਹੋਰ ਧਨ ਪਦਾਰਥ ਦੇ? ਕਹਿਣ ਲੱਗਾ ਜੀ, ਮੇਰੇ ਪਾਸ ਤੇ ਕੱਖ ਨਹੀਂ। ਸ਼ਹਿਜ਼ਾਦਾ ਕਹਿਣ ਲੱਗਾ, ਮੇਰੇ ਕੋਲ ਕੀ ਹੈ ਜੀ? ਜੋ ਕੁਝ ਹੈ ਉਹ ਸਤਿਗੁਰੂ ਸਾਹਿਬ ਜੀ ਦੇ ਪਾਸ ਹੈ, ਮੇਰਾ ਤੇ ਮੈਂ ਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਨਵਾਜਿਆ ਹੋਇਆ ਹਾਂ। ਕਹਿਣ ਲੱਗੇ, ਤੂੰ ਝੂਠ ਬੋਲਦਾ ਹੈ। ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਸਤਿਗੁਰੂ ਸਾਹਿਬ ਜੀ ਨੇ ਹੱਸ ਕੇ ਭਾਈ ਬਾਲਾ ਜੀ ਨੂੰ ਕਹਿਣਾ ਕੀਤਾ। ਕਹਿਣ ਲੱਗੇ, ਭਾਈ ਬਾਲਾ ਜੀ, ਚਲੋ ਚੱਲੀਏ, ਸ਼ਹਿਜ਼ਾਦਾ ਵੀ ਆਪਣੇ ਪਿਓ ਵਾਂਗ ਪਕੜਿਆ ਗਿਆ ਜੀ, ਜਿਵੇਂ ਉਹ ਤਰਿਆ ਰਾਜ ਵਿੱਚ ਜਾ ਕੇ ਪਕੜੇ ਗਏ ਸਨ, ਫੜੇ ਗਏ ਸਨ, ਇਹ ਵੀ ਫੜਿਆ ਗਿਆ, ਚਲੋ ਜਾ ਕੇ ਛੜਾਈ। ਤਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਚੱਲ ਕਰਕੇ ਇਹ ਸਰਾਂ ਵਿੱਚ ਪਹੁੰਚੇ। ਉਸ ਸਮੇਂ ਇਹਨੂੰ ਸੱਜਣ ਨੂੰ ਜਾ ਕਰਕੇ ਇਹਦੇ ਪਾਸ ਪਹੁੰਚ ਕਰਕੇ ਆਖਿਆ, ਕਹਿਣ ਲੱਗੇ, ਸਾਡਾ ਇੱਕ ਸਾਥੀ ਆਇਆ ਸੀ ਪਾਣੀ ਪੀਣ ਤੇਰੇ ਪਾਸ। ਕਹਿਣ ਲੱਗਾ ਜੀ, ਮੇਰੇ ਪਾਸ ਤਾਂ ਕੋਈ ਨਹੀਂ। ਕਹਿਣ ਲੱਗੇ, ਆਇਆ ਤੇ ਤੇਰੇ ਪਾਸ ਹੈ, ਤੇਰੇ ਪਾਸੋਂ ਹੀ ਪ੍ਰਾਪਤ ਹੋਵੇ। ਕਹਿੰਦਾ ਜੀ, ਨਹੀਂ, ਤੁਹਾਨੂੰ ਭੁਲੇਖਾ ਪਿਆ ਹੋਣਾ ਹੈ, ਜਿਹੜਾ ਸਾਡੇ ਕੋਲ ਹੁੰਦਾ ਇੱਥੇ ਬਾਹਰ ਹੀ ਹੁੰਦਾ ਨਾ। ਕਹਿਣ ਲੱਗੇ, ਉਹ ਵੈਸ਼ਨੂ ਬਣ ਕੇ ਬੈਠਾ, ਤੂੰ ਬੜਾ ਸੱਜਣਾ ਦਾ ਰੂਪ ਧਾਰਨ ਕਰਕੇ ਬੈਠਾ ਹੈ, ਵੈਸ਼ਨੂ ਲੋਕਾਂ ਨੂੰ ਝੂਠ ਬੋਲਣਾ ਤੇ ਉਹਨਾਂ ਦੀ ਚੋਰੀ ਫੜੀ ਜਾਣੀ, ਉਹਨਾਂ ਦੇ ਮੂੰਹ ਤੇ ਕਾਲਖ ਹੁੰਦੀ ਹੈ, ਇਵੇਂ ਨਾ ਕਰ, ਸਾਡੇ ਸੱਜਣ ਨੂੰ ਸਾਡੇ ਹਵਾਲੇ ਕਰ ਦੇ। ਕਹਿਣ ਲੱਗਾ ਜੀ, ਮੇਰੇ ਪਾਸ ਤੇ ਹੈ ਨਹੀਂ, ਜੇ ਤੁਹਾਨੂੰ ਲੱਭਦਾ ਤੇ ਲੱਭ ਲਓ। ਉਸ ਸਮੇਂ ਬਚਨ ਕੀਤੇ। ਕਹਿਣ ਲੱਗੇ, ਭਾਈ ਬਾਲਾ ਜੀ ਦੇ ਤਾਂ ਹੀ ਗਰੀਬ ਨਿਵਾਜ ਕਹਿੰਦੇ, ਜਾ ਇਹਨੇ ਭੋਰੇ 'ਚ ਬਿਠਾ ਲਿਆ ਹੋਇਆ ਹੈ, ਨੂੜ ਕੇ ਬਿਠਾ ਲਿਆ ਹੈ, ਵਸਤਰ ਲਾਏ ਹੋਏ ਨੇ ਉਹਦੇ, ਜਾ ਲਿਆ ਸ਼ਹਿਜ਼ਾਦੇ ਨੂੰ ਬਾਹਰ, ਇਹਦਾ ਮੂੰਹ ਕਾਲਾ ਕਰੀਏ। ਉਸ ਸਮੇਂ ਲੈ ਕਰਕੇ ਆਉਂਦਾ, ਭਾਈ ਬਾਲਾ ਜੀ ਨੇ ਜਾ ਕਰਕੇ ਲਿਆਂਦਾ ਨਾਲ। ਕਹਿਣ ਲੱਗੇ, ਹੁਣ ਇਹ ਵੀ ਦੱਸ ਦੇ ਕਿ ਵਸਤਰ ਲਵਾਏ ਜਾਂ ਨਹੀਂ ਲਵਾਏ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਕਿ 100 ਮੁਰਦਿਆਂ ਦੀਆਂ ਖੋਪੜੀਆਂ ਪਿੰਜਰ ਇਹਦੇ ਭੋਰੇ 'ਚੋਂ ਨਿਕਲੇ ਹਨ। ਬਾਹਰੋਂ ਸਰੂਪ ਬਣਾਇਆ ਹੋਇਆ ਸੀ ਸੱਜਣਾ ਵਾਲਾ, ਪਰ ਹੈ ਠੱਗ ਸੀ, ਠੱਗੀਆਂ ਮਾਰਦਾ ਸੀ, ਲੋਕਾਂ ਨੂੰ ਮਾਰ ਹੀ ਦਿੰਦਾ ਸੀ, ਸਭ ਕੁਝ ਧਨ ਦੌਲਤ ਖੋਹ ਲੈਣਾ, ਤੇ ਕੋਈ ਜਾ ਕੇ ਰਾਜੇ ਕੋਲ ਚੁਗਲੀ ਨਾ ਕਰੇ, ਕੋਈ ਰਾਜੇ ਕੋਲ ਜਾ ਕੇ ਮੇਰੀ ਸ਼ਿਕਾਇਤ ਨਾ ਕਰ ਦੇਵੇ, ਤੇ ਉਹਨਾਂ ਨੂੰ ਉੱਥੇ ਹੀ ਮਾਰ ਦੇਣਾ, ਭੁੱਖੇ ਹੀ ਮਾਰ ਦੇਣਾ, ਐਸਾ ਇਹਦਾ ਸੁਭਾਅ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਇਸ ਸੱਜਣ ਦੇ ਤਾਈਂ, ਸੱਜਣ ਬਣਾਉਣ ਲਈ ਠੱਗ ਦੇ ਤਾਈਂ, ਅਥਵਾ ਹੋਰ ਜਿੰਨੇ ਵੀ ਮੇਰੇ ਵਰਗੇ ਨੇ ਜਿਨ੍ਹਾਂ ਨੇ ਬਾਹਰੋਂ ਤੇ ਸਰੂਪ ਸੱਜਣਾ ਵਾਲਾ ਬਣਾਇਆ ਪਰ ਹੈ ਅੰਦਰੋਂ ਠੱਗੀ। ਅਜੋਕੇ ਸਮੇਂ ਚ ਇਹ ਨਹੀਂ ਕਿ ਇਕੱਲੇ ਸੱਜਣ ਲਈ, ਜੇ ਅੱਜ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਤੇ ਇਹਦਾ ਭਾਵ ਇਹ ਹੈ ਜਿੰਨੇ ਵੀ ਮੇਰੇ ਵਰਗੇ ਬਾਹਰੀ ਲਿਬਾਸ ਪਾ ਕੇ ਤੁਰੇ ਫਿਰਦੇ ਨੇ ਬਾਹਰੋਂ ਤੇ ਦਿਸਦੇ ਨੇ ਸੱਜਣ ਪੁਰਖ ਨੇ, ਸੱਜਣ ਤੋਂ ਭਾਵ ਹੁੰਦਾ ਹੈ ਸਾਰਿਆਂ ਦੇ ਨਾਲ ਨੇਕੀ ਕਰਨ ਵਾਲੇ, ਇਹ ਸਾਰਿਆਂ ਦੇ ਹੀ ਸੱਜਣ ਨੇ, ਇਹ ਸਾਰਿਆਂ ਦਾ ਹੀ ਭਲਾ ਲੋਚਦੇ ਹਨ। ਜਿਹਨੂੰ ਆਪਾਂ ਪੜ੍ਹਦੇ ਗੁਰਬਾਣੀ ਚ ਕਿਹੋ ਜਿਹੇ ਸੱਜਣ ਹੁੰਦੇ ਨੇ, ਆਪਣ ਵਿਗਾਰ ਬਰਾਨਾ ਸਾਂਢੇ, ਜਿਹੜੇ ਆਪਣਾ ਵਿਗਾੜ ਕਰਕੇ ਦੂਸਰੇ ਦਾ ਭਲਾ ਕਰਦੇ ਹੋਣ, ਉਹ ਜਿੰਨੇ ਵੀ ਸੱਜਣ ਸਰੂਪ ਵਾਲੇ ਪਰ ਹੈ ਨਹੀਂ ਅੰਦਰੋਂ, ਤਾਂ ਸੁਭਾਅ ਕੀ ਹੈ, ਬੈਠੇ ਹੋਏ ਕੁੰਡੀ ਲਾ ਕੇ ਬੈਠੇ ਨੇ, ਕੁੰਡੀ ਕਿ ਤਾਰ ਹੀ ਲਾਈ ਹੋਈ ਹੈ ਕਿ ਕੋਈ ਨਾ ਕੋਈ ਚੰਗੀ ਮੱਛੀ ਫਸ ਜਾਵੇ ਸੀ, ਅੱਜ ਮੇਰਾ ਭੇਖ ਵੇਖ ਕੇ ਹੀ ਕੋਈ ਨਾ ਕੋਈ ਆਣ ਕੇ ਮੇਰੇ ਪੈਰੀ ਹੱਥ ਲਾਵੇ, ਕੁਝ ਨਾ ਕੁਝ ਚੜਾਵਾ ਚੜਾ ਕੇ ਹੀ ਜਾਊਗਾ ਨਾ। ਕਿ ਦਰਬਾਰ ਸਾਹਿਬ ਦਾ ਗਿਆਨੀ ਹੈ ਭਾਈ, ਉੱਥੇ ਕਥਾ ਕਰਦਾ ਹੈ, ਬੜੇ ਸੋਹਣੇ ਕੱਪੜੇ ਪਾਉਂਦਾ ਹੈ, ਬੜੀਆਂ ਜ਼ਬਾਨ ਤੋਂ ਚੋਪੜੀਆਂ ਗੱਲਾਂ ਕਰਦਾ, ਸ਼ਾਇਦ ਇਹਨੂੰ ਹੀ ਰੱਬ ਮਿਲ ਗਿਆ ਹੈ। ਅਜਿਹਾ ਜਿਨ੍ਹਾਂ ਦਾ ਸੁਭਾਅ ਹੈ ਸਾਰਿਆਂ ਹੀ ਵਾਸਤੇ ਕਿਰਪਾਲੂ ਸਤਿਗੁਰ ਸਾਹਿਬ ਜੀ, ਅਥਵਾ ਤਲੰਬੇ ਸ਼ਹਿਰ ਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸੱਜਣ ਠੱਗ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਹ ਪਾਵਨ ਪਵਿੱਤਰ ਉਪਦੇਸ਼ ਆਪ ਬਖਸ਼ਿਸ਼ ਕਰਕੇ ਕਹਿ ਰਹੇ ਹਨ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਘਰ ਛੇਵੇਂ ਸੁਰਤਾਲ ਵਿੱਚ ਬਖਸ਼ਿਸ਼ ਕਰਦੇ ਨੇ, ਮੰਗਲ ਕਰਦੇ ਨੇ ਆਰੰਭਤਾ ਤੇ ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਹੋਰ ਕੋਈ ਹੱਲ ਨਹੀਂ। ਜੇ ਪੂਰੇ ਗੁਰੂ ਦੀ ਪ੍ਰਾਪਤੀ ਨਾ ਹੋਵੇ ਤੇ ਉਹਦੀ ਪ੍ਰਾਪਤੀ ਹੋਣੀ ਮੁਸ਼ਕਲ ਹੈ ਜੀ।
ਉਜਲ ਕਹਾ ਚਿਲਕਣਾ
ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਕਹਿੰਦੇ ਭਾਈ ਉਜਲ ਕਿਹਾ ਚਿਲਕਣਾ, ਕਿਹੇ ਦੇ ਭਾਂਡੇ, ਕਾਂਸੀ ਦੇ ਭਾਂਡੇ ਵੇਖੇ ਹੋਣਗੇ, ਕਿਹਾ ਦਾ ਭਾਂਡਾ ਕਿਹਾ ਕਹਿੰਦੇ ਨੇ ਮਾਝੇ ਦੀ ਭਾਸ਼ਾ ਚ ਕਾਂਸੀ ਦੇ ਭਾਂਡਿਆਂ ਨੂੰ, ਕਹਿੰਦੇ ਭਾਈ ਉਜਲਾ ਬੜਾ ਦਿਸਦਾ, ਚਲਕਾਰੇ ਬੜੇ ਵੱਜਦੇ ਨੇ ਉਹਦੇ ਚੋਂ, ਰੱਖਿਆ ਹੋਵੇ ਧੁੱਪੇ ਤੇ ਕਿਹਾ ਚਮਕਦਾ ਬੜਾ ਹੈ, ਪਰ ਕਹਿੰਦੇ ਉਹਦੀ ਚਮਕ ਦਮਕ ਉਸ ਸਮੇਂ ਖਤਮ ਹੋ ਜਾਂਦੀ ਹੈ
ਕਾਲੜੀ ਮਾਸ,
ਜਦੋਂ ਉਹਨੂੰ ਘੋਟ ਕੇ ਚੰਗੀ ਤਰ੍ਹਾਂ ਰਗੜ ਕੇ ਮਾਂਜਿਆ ਨਾ ਤੇ ਉਹਦੇ ਚੋਂ ਸਵਾਹ ਨਿਕਲਦੀ ਆਉਣੀ ਹੈ, ਨਿਕਲਦੀ ਆਉਣੀ ਹੈ। ਕਾਲਖ ਮਾਸ ਨਾਮ ਹੈ ਸ਼ਾਹੀ ਦਾ, ਉਹਨੂੰ ਜਿੰਨੀ ਵਾਰੀ ਮਰਜ਼ੀ ਪਾਣੀ ਚ ਪਾ ਕੇ ਧੋਈ ਜਾਓ, ਉਹਦੇ ਚੋਂ ਕਾਲੀ ਸ਼ਾਹੀ ਨਿਕਲਦੀ ਆਉਂਦੀ, ਕਿਹੇ ਚੋਂ ਜਿੰਨੀ ਵਾਰੀ ਮਰਜ਼ੀ ਪਾਣੀ ਚ ਪਾ ਕੇ ਧੋਤਾ, ਧੋ ਕੇ ਰੱਖਿਆ ਏ, ਚਮਕ ਰਿਹਾ ਏ, ਲਿਸ਼ਕ ਰਿਹਾ ਏ, ਪਰ ਫੇਰ ਵੀ ਜਦੋਂ ਧੋਤਾ ਉਹ ਚੋਂ ਕਾਲੀ ਸ਼ਾਹੀ ਨਿਕਲ ਆਈ ਜੇ
ਧੋਤਿਆ ਝੂਠ ਨਾ ਉਤਰੇ,
ਕਹਿੰਦੇ ਜਿੰਨਾ ਮਰਜ਼ੀ ਵੀ ਧੋ ਲਈਏ, ਜਿਹੜੇ ਕਰਮ ਕਾਂਡੀ ਨੇ ਨਾ ਉਹ ਕਹੇ ਦੇ ਭਾਂਡੇ ਚ ਪ੍ਰਸ਼ਾਦਾ ਨਹੀਂ ਛਕਦੇ, ਕਹਿੰਦੇ ਇਹਦੇ ਇਹ ਸਦਾ ਜੂਠਾ ਹੀ ਰਹਿੰਦਾ, ਇਹਨੂੰ ਜਿੰਨਾ ਮਰਜ਼ੀ ਵੀ ਮਾਂਜ ਲਵੋ ਸੁੱਚਾ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਜਿੰਨੀ ਮਰਜ਼ੀ ਵੀ ਧੋ ਲਈਏ ਉਹਦੇ ਚੋਂ ਝੂਠ ਨਹੀਂ ਉਤਰਦੀ ਜੀ, ਲੱਥ ਦੇ
ਸੌ ਧੋਵਾਂ ਤੇ ਜੇ
ਸੌ ਵਾਰੀ ਵੀ ਉਹਨੂੰ ਧੋ ਲੈਣਾ ਕਰੀਏ ਉਹ ਕਹੇ ਦਾ ਭਾਂਡਾ ਜੂਠੇ ਦਾ ਜੂਠਾ ਹੀ ਰਹਿੰਦਾ ਹੈ। ਫਿਰ ਇਸੇ ਤਰੀਕੇ ਦੇ ਨਾਲ
ਉਜਲ ਕਹਾ ਚਿਲਕਣਾ,
ਕਹਿੰਦੇ ਇਸੇ ਤਰੀਕੇ ਨਾਲ ਉਹਨਾਂ ਮਨੁੱਖਾਂ ਦਾ ਸੁਭਾਅ ਹੈ ਜਿਨ੍ਹਾਂ ਨੇ ਬਾਹਰੋਂ ਭੇਖ ਤੇ ਉਜਲੇ ਬਣਾ ਲਏ, ਬਾਹਰੋਂ ਤੇ ਬਣ ਕੇ ਬਹਿ ਗਏ ਸਾਧ ਸੰਤ ਮਹਾਤਮਾ, ਪੱਗਾਂ ਉੱਚੀਆਂ ਕਰਕੇ ਬੜੀਆਂ ਸਵਾਰ ਕੇ ਬੰਨ ਲਈਆਂ, ਚੋਲੇ ਬੜੇ ਸੁੰਦਰ ਪਾ ਲਏ, ਪਰ ਅੰਦਰ ਜਿਹੜੀ ਅਭਿਲਾਸ਼ਾ ਹੈ, ਇੱਛਾ ਹੈ, ਇੱਛਾ ਤੇ ਚਾਹੀਦੀ ਸੀ ਕਿ ਪਰਮੇਸ਼ਰ ਵਾਹਿਗੁਰੂ ਦੀ ਆਪ ਪ੍ਰਾਪਤੀ ਦੇ ਵਾਰਸ ਹੁੰਦੇ, ਮਲਾਪੀ ਹੁੰਦੇ, ਤੇ ਜਿਹੜਾ ਉਹਨਾਂ ਦੀ ਸੰਗਤ ਚ ਜਾਂਦਾ ਉਹਨੂੰ ਪਰਮੇਸ਼ਰ ਦਾ ਮਲਾਪੀ ਬਣਾ ਦਿੰਦੇ। ਪਰ ਸੁਭਾਅ ਕੀ ਬਣਿਆ ਹੋਇਆ ਹੈ, ਜਿਹਨੂੰ ਆਪਾਂ ਭੱਟਾਂ ਦੇ ਸਵਾਈਆਂ ਚ ਪੜ੍ਹਦੇ ਨਾ, ਕਹਿਤੇ ਹੋ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਬਾਤਾਂ ਤੇ ਸੁਣੀਆਂ ਕਿ ਸਾਧ ਬੜਾ ਉੱਚਾ, ਬੜਾ ਵੱਡਾ ਏ, ਬੜੀ ਉਹਦੀ ਬਖਸ਼ਿਸ਼ ਹੈ ਜੀ ਉਹਤੇ। ਬਾਹਰਲੇ ਡਫੂਸ ਵੇਖ ਕਰਕੇ ਕਈਆਂ ਨੇ ਤੇ ਇਸੇ ਗੱਲ ਨੂੰ ਹੀ ਵੱਡਾ ਹੋਣਾ ਸਮਝ ਲਿਆ ਨਾ, ਕਿ ਬਹੁਤੇ ਬਾਡੀਗੜਾਂ ਨਾਲ ਹੀ ਸੰਤ ਵੱਡਾ ਬਣ ਜਾਂਦਾ। ਜਿੰਨੇ ਸੰਤ ਨਾਲ ਚੇਲੇ ਜ਼ਿਆਦੇ ਓਨਾ ਹੀ ਸੰਤ ਵੱਡਾ ਹੋ ਗਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛੀਏ, ਗਰੀਬ ਨਿਵਾਜ ਕੀ ਮਹਾਰਾਜ ਨਾਲ ਬਹੁਤੇ ਲੋਕ ਚੱਲਣ ਤੇ ਤਾਂ ਸੰਤ ਵੱਡਾ ਹੈ? ਕਹਿੰਦੇ ਨਹੀਂ ਭਾਈ, ਸਾਧੂ ਤਾਂ ਪਰਮੇਸ਼ਰ ਦਾ ਪਿਆਰਾ ਇਕਾਂਤ ਜੰਗਲ ਵਿੱਚ ਬੈਠਾ ਹੋਇਆ ਵੀ ਸਾਧ ਹੈ, ਉਹ ਤਖਤ ਤੇ ਬੈਠਾ ਹੋਇਆ ਵੀ ਸੰਤ ਹੈ। ਸੰਤ ਉਹ ਹੈ ਜਿਹਨੂੰ ਤਖਤ ਤੇ ਬੈਠਿਆਂ ਤੇ ਪੁੰਜੇ ਬੈਠਿਆਂ ਜਿਹਦੀ ਅਵਸਥਾ ਚ ਫਰਕਣਾ ਪੈਂਦਾ ਹੋ। ਮਹਾਤਮਾ ਉਹ ਹੈ, ਮਹਾਤਮਾ ਦਾ ਬਾਹਰੀ ਵਸਤੂਆਂ ਨਾਲ ਸੰਬੰਧ ਨਹੀਂ, ਉਹਦਾ ਅੰਦਰਲੀ ਵਸਤੂ ਨਾਲ ਸੰਬੰਧ ਸੀ। ਪਰ ਸੁਭਾਅ ਕੀ ਬਣ ਗਿਆ, ਉਜਲ ਕਿਹਾ ਚਿਲਕਣਾ। ਬਾਹਰੋਂ ਤਾਂ ਸੁਭਾਅ ਸਰੀਰ ਬਣ ਗਏ ਨੇ, ਇਹੋ ਜਿਹੇ ਬਣਾ ਲਏ, ਡਫੂਸ ਇਸ ਤਰੀਕੇ ਦੇ ਬਣਾਏ, ਬੜੇ ਉਜਲੇ ਹਨ, ਕਿਹੇ ਦੀ ਨਿਆਈ, ਬੜੇ ਚਮਕਾਰੇ ਵੱਜਦੇ ਹਨ, ਪਰ ਜਦੋਂ ਘੋਟ ਕੇ ਵੇਖਿਆ, ਉਹਨਾਂ ਦੇ ਜੀਵਨ ਦੀ ਵਿਚਾਰ ਕੀਤੀ ਤੇ ਅੰਦਰੋਂ ਸਵਾਹ ਹੀ ਨਿਕਲੀ, ਕਾਲਖ ਹੀ ਨਿਕਲੀ। ਐਸੀ ਕਾਲਖ ਜਿਹੜੇ ਉਹਨਾਂ ਦੇ ਜੀਵਨ ਨੂੰ ਵੀ ਦਾਗੀ ਕਰਨ ਵਾਲੀ, ਅਥਵਾ ਸੱਜਣਾ, ਇਹ ਸੱਜਣ ਨੂੰ ਵੀ ਉਪਦੇਸ਼ ਦਿੱਤਾ ਹੈ ਨਾ, ਮਹਾਰਾਜ ਕਹਿੰਦੇ ਉਹ ਸੱਜਣਾ ਬਾਹਰੋਂ ਤੇ ਲਿਬਾਸ ਬੜਾ ਸੁੰਦਰ ਸਾਧਾ ਵਾਲਾ, ਪਰ ਅੰਦਰੋਂ ਤੇ ਸਵਾਹ ਹੀ ਨਿਕਲ ਰਹੀ ਹੈ ਨਾ, ਕਾਲਖ ਹੀ ਨਿਕਲ ਰਹੀ ਹੈ ਪਾਪਾਂ ਦੀ। ਇਸੇ ਤਰੀਕੇ ਨਾਲ ਬਾਹਰੀ ਲਿਬਾਸ ਦੇ ਨਾਲ ਕੁਝ ਨਹੀਂ ਹੋਣਾ, ਬਾਹਰੀ ਲਿਬਾਸ ਬਣਾ ਕਰਕੇ ਤੇ ਜੇ ਜੀਆਂ ਨੂੰ ਮਾਰ ਕੇ ਖਾਣ ਦੀ ਇੱਛਾ ਰੱਖੀ ਹੋਈ ਤੇ ਆਪਾਂ ਗੁਰਬਾਣੀ ਚ ਪੜ੍ਹਦੇ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਬਗ, ਓਏ ਹਰ ਕੇ ਸੰਤਨਾ ਆਖੀ ਇਹ ਬਨਾਰਸ ਕੇ ਠੱਗ। ਜੇ ਬਾਹਰੀ ਭੇਖ ਹੈ, ਮਹਾਰਾਜ ਕਹਿੰਦੇ ਇਹ ਬਨਾਰਸ ਦੇ ਠੱਗ ਆਏ ਜੇ ਇਹਨਾਂ ਨੂੰ ਸੰਤ ਨਾ ਸਮਝ ਲਿਆ ਜੇ। ਇਸੇ ਤਰੀਕੇ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦਿਆਲਤਾ ਕਰ ਰਹੇ ਹਨ ਕਿ ਹੇ ਸੱਜਣ, ਬਾਹਰਲਾ ਸਰੂਪ ਤਾਂ ਬਣਾ ਲਿਆ ਸਾਧੂਆਂ ਵਾਲਾ, ਪਰ ਅੰਦਰ ਤਾਂ ਮਨ ਨੂੰ ਕਾਲਖ ਹੀ ਲੱਗੀ ਹੋਈ ਹੈ, ਮਨ ਕਰਕੇ ਪਾਪੀ ਹੈ।
ਝੂਠ ਨਾ ਉਤਰ
ਤੇ ਕਹਿੰਦੇ ਭਾਈ ਇਹੋ ਜਿਹਾਂ ਨੂੰ ਭਾਵੇਂ ਤੀਰਥਾਂ ਤੇ ਵੀ ਨਵਾਈ ਜਾਵੋ, ਇਹਨਾਂ ਦੀ ਝੂਠ ਲੱਥ ਨਹੀਂ ਸਕਦੇ ਜੀ।
ਸੋ ਧੋਵਾ ਤਿਸ
ਕਹਿੰਦੇ ਜੇ ਵਾਰ ਵਾਰ ਵੀ ਧੋਈ ਜਾਵੋ, ਇਹਨਾਂ ਚੋ ਗਾਂਧੀ ਨਿਕਲਣਾ ਹੈ ਜੇ।
ਸੱਜਣ ਸੇਈ ਨਾਲ ਮੈਂ
ਬਖਸ਼ਿਸ਼ ਕਰਦੇ ਨੇ, ਕਹਿੰਦੇ ਸੱਜਣਾ, ਸੱਜਣ ਤੇ ਉਹਨੂੰ ਕਿਹਾ ਜਾਂਦਾ ਹੈ, ਉਹਨਾਂ ਨੂੰ ਸੱਜਣ, ਉਹ ਗੁਣ ਸੱਜਣ ਹਨ ਕਿਹੜੇ ਜੀ?
ਚਲਦਿਆਂ ਨਾਲ ਚਲਾਨ
ਸੋ ਗੁਣ ਸੱਜਣ ਹੋਣੇ ਚਾਹੀਦੇ ਨੇ, ਸੁਭ ਗੁਣ, ਉਹੋ ਹੀ ਸੱਚੇ ਸੱਜਣ ਹਨ। ਜਿਸ ਸਮੇਂ ਇਸ ਸੰਸਾਰ ਤੋਂ ਚੱਲੇ ਤੇਰੇ ਨਾਲ ਚੱਲਣ, ਅਸਲੀ ਤੇਰੇ ਕੀਤੇ ਹੋਏ ਕਰਮ ਸ਼ੁਭ ਗੁਣ ਹੀ ਤੇਰੇ ਅਸਲੀ ਸੱਜਣ ਹਨ। ਜਦੋਂ ਇੱਥੋਂ ਚੱਲੇ ਤੇਰੇ ਨਾਲ ਚੱਲਣ ਜੇ,
ਜਿੱਥੇ ਲੇਖਾ ਮੰਗੀ ਹੈ,
ਜਿੱਥੇ ਜਾ ਕਰਕੇ ਲੇਖਾ ਹੋਣਾ ਹੈ, ਜਿੱਥੇ ਹਿਸਾਬ ਕਿਤਾਬ ਪੁੱਛਿਆ ਜਾਣਾ ਹੈ,
ਜਿੱਥੇ ਖੜੇ ਦਿਸਣ
ਉੱਥੇ ਨਾਲ ਖਲੋਤੇ ਹੋਏ ਦਿਸਣ। ਗ੍ਰੰਥਾਂ ਵਿੱਚ ਇਸ ਤਰੀਕੇ ਨਾਲ ਲਿਖਿਆ ਗਿਆ, ਪੜ੍ਹਾਇਆ ਜਿਵੇਂ ਦਾਸ ਦੇ ਉਸਤਾਦ ਜੀ ਸਿੰਘ ਸਭ ਗਿਆਨੀ ਜਸਵੰਤ ਸਿੰਘ ਜੀ ਹੋਣਾ ਨੇ। ਸੋ ਭਾਈ ਜਿਹੜੇ ਪਾਪ ਹਨ, ਜਿਸ ਸਮੇਂ ਮਨੁੱਖ ਚੜ੍ਹਾਈ ਕਰ ਜਾਂਦਾ ਸਾਰੇ ਹੀ ਨਾਲ ਉਹ ਸਾਥ ਛੱਡ ਕੇ ਤੇ ਭੱਜ ਜਾਂਦੇ, ਕਹਿੰਦੇ ਸਾਡਾ ਤੇ ਇੰਨਾ ਹੀ ਕੰਮ ਸੀ, ਅੱਗੇ ਲੇਖਾ ਤੈਨੂੰ ਹੀ ਦੇਣਾ ਪੈਣਾ। ਹਾਂ, ਜਿਹੜੇ ਸ਼ੁਭ ਕਰਮ ਹਨ, ਜਿਹੜੇ ਚੰਗੇ ਕੀਤੇ ਹੋਏ ਕਰਮ, ਜਿਹੜੀ ਗੁਰੂ ਕੀ ਕੀਤੀ ਹੋਈ ਸੰਗਤ, ਜਪਿਆ ਹੋਇਆ ਨਾਮ, ਕੀਤੀ ਹੋਈ ਹੱਥਾਂ ਨਾਲ ਸੇਵਾ, ਕੀਤੀ ਹੋਈ ਟਹਿਲ ਗੁਰਸਿੱਖਾਂ ਦੀ, ਉਹ ਕਹਿੰਦੇ ਕੰਮ ਆਉਣ ਵਾਲੀ ਹੈ, ਬਾਕੀ ਸਭ ਕੁਝ ਛੱਡ ਕੇ। ਇਹ ਜਿਹੜੇ ਸ਼ੁਭ ਗੁਣ ਹਨ, ਗਰੀਬ ਨਿਵਾਜ ਕਹਿੰਦੇ ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ, ਇਹ ਚੰਗੇ ਗੁਣ ਹੀ ਸੱਚੇ ਸੱਜਣ ਹਨ ਜਿਹੜੇ ਤੇਰੇ ਨਾਲ ਚੱਲਣ ਵਾਲੇ ਹਨ। ਤੇ ਕਿੱਥੋਂ ਤੱਕ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਜਿੱਥੇ ਲੇਖਾ ਮੰਗਿਆ ਜਾਣਾ ਹੈ ਉੱਥੇ ਨਾਲ ਖਲੋਤੇ ਦਿਸਦੇ ਹਨ। ਇਸ ਪ੍ਰਕਾਰ ਨਾਲ ਫਿਰ ਜੇ
ਸੱਜਣ ਸੇਈ ਨਾਲ ਮੈਂ,
ਸੋ ਕਹਿੰਦੇ ਸੱਜਣ ਉਹੋ ਹੀ ਸੁਹਾਵਣੇ ਚੰਗੇ ਹਨ ਮਹਾਤਮਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ। ਪਹਿਲਾਂ ਨਕਲੀ ਸੱਜਣਾਂ ਦੀ ਕਥਾ ਕੀਤੀ ਹੈ, ਹੁਣ ਅਸਲੀਆਂ ਦੀ ਦੱਸਣ ਲੱਗੇ ਨੇ। ਉਹ ਚੰਗੇ ਸੁਹਾਵਣੇ ਸੱਜਣ ਹਨ, ਉਹ ਚੰਗੇ ਹਨ ਕਿਹੜੇ ਜੀ?
ਚਲਦਿਆਂ ਨਾਲ ਚਲਨ,
ਉਹ ਤਤ ਬੇਤੇ ਮਹਾਂਪੁਰਖ ਜਿਹੜੇ ਚਲਦਿਆਂ ਦੇ ਨਾਲ ਵੀ ਚੱਲਣ ਵਾਲੇ ਹੋਣ, ਜਿਹੜੇ ਬਖਸ਼ਿਸ਼ ਕਰਨ ਵਾਲੇ ਰਹਿਮਤ ਕਰਨ ਵਾਲੇ। ਸੋ ਭਾਈ ਕਿਹੋ ਜੇ, ਸੋ ਆਪ ਦਿਆਲਤਾ ਕਰਕੇ ਜਿਵੇਂ ਭਾਈ ਜਲਣ ਜੱਟ ਜੀ ਗੁਰੂ ਕੇ ਪਿਆਰੇ ਸਿੱਖ, ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਕਿਹੜੇ ਸੱਜਣ ਨੇ ਚੰਗੇ ਨੇ। ਗੁਰਬਾਣੀ ਦਾ ਪ੍ਰਮਾਣ ਹੈ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬਣਾ ਹੋਵੇ। ਜਿਹੜੇ ਅਸਲੀ ਸੰਤ ਹਨ, ਜਿਨ੍ਹਾਂ ਦੀ ਆਪਾਂ ਕਥਾ ਪੜ੍ਹਦੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕ ਸਬਿਨ ਕੋਏ, ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਏ। ਉਹ ਜਿਹੜੇ ਬ੍ਰਹਮ ਗਿਆਨੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕਾ ਮੰਤਰ ਸਿੰਚਿਆ ਹੋਇਆ ਹੈ, ਜਿਨ੍ਹਾਂ ਨੇ ਆਪਾ ਆਪ ਵਾਰ ਕਰਕੇ ਗੁਰਸਿੱਖੀ ਕਮਾਈ ਹੋਈ ਹੈ, ਉਹ ਜਿਹੜੇ ਸੰਤ ਮਹਾਤਮਾ ਹਨ ਭਾਈ ਜਲਣ ਜੱਟ ਜੀ ਵਰਗੇ। ਸੋ ਜੇ ਉਹਨਾਂ ਨੂੰ ਕੋਈ ਜੀ ਕਹਿੰਦਾ, ਜੀ ਉਹ ਨਹੀਂ, ਗੁਰਬਾਣੀ ਕਹਿੰਦੀ ਜਿਹੜੇ ਪਰਮੇਸ਼ਰ ਦੇ ਪਿਆਰਿਆਂ ਨੂੰ ਜੀ ਕਹਿੰਦੇ ਨੇ, ਉਹਨਾਂ ਨੂੰ ਜਮਾਂ ਦੀ ਤਲਬਣੀ ਹੁੰਦੀ, ਉਹਨਾਂ ਨੂੰ ਜਮ ਉਹਨਾਂ ਦੇ ਪਾਸੋਂ ਲੇਖਾ ਨਹੀਂ ਮੰਗਦੇ। ਕਿਵੇਂ ਜੀ? ਇੱਕ ਸ਼ਾਹੂਕਾਰ ਹਰ ਰੋਜ਼, ਉਹਦਾ ਨੇਮ ਆ ਕਿ ਉਹ ਭਾਈ ਜਲਣ ਜੱਟ ਨੂੰ ਆਉਂਦਿਆਂ ਜਾਂਦਿਆਂ ਕੇਵਲ ਇੰਨਾ ਕਹਿੰਦਾ ਕਿ ਹੋਰ ਬਾਬਾ ਜੀ, ਹੋਰ ਪਰਮੇਸ਼ਰ ਦੇ ਪਿਆਰੇ ਭਗਤੋ, ਕੇਵਲ ਇੰਨੀ ਸਾਂਝ। ਜਦੋਂ ਲੰਘਣਾ ਜੀ ਕਹਿ ਕੇ ਬੁਲਾਉਣਾ, ਜਿੱਥੇ ਮਿਲਣਾ ਜੀ ਕਹਿਣਾ। ਤੇ ਸ਼ਾਹੂਕਾਰ ਚੜ੍ਹਾਈ ਕਰ ਗਿਆ ਤੇ ਪਰਮੇਸ਼ਰ ਦਾ ਭਾਣਾ ਬੀਬੀ ਰਾਮ ਕੀ ਭਾਈ ਜਲਣ ਜੱਟ ਦੀ ਧਰਮ ਪਤਨੀ ਚੜ੍ਹਾਈ ਕਰਨ ਲੱਗੀ ਤੇ ਭਾਈ ਜਲਣ ਜੱਟ ਕਹਿਣ ਲੱਗੇ ਕਿ ਕਰਮਾਂ ਵਾਲੀਏ, ਸਾਨੂੰ ਸ਼ਾਹੂਕਾਰ ਸਤਿਕਾਰ ਦਿੰਦਾ ਰਿਹਾ ਹੈ ਤੇ ਅਸੀਂ ਹਾਂ ਗੁਰੂ ਕੇ ਸਿੱਖ, ਤੇ ਧਰਮ ਰਾਜੇ ਨੂੰ ਕਹੀ ਵੀ ਸ਼ਾਹੂਕਾਰ ਦਾ ਲੇਖਾ ਨਾ ਲਵੇ। ਇਹ ਤੁਹਾਡੇ ਇਤਿਹਾਸ ਦੀ ਕਥਾ ਹੈ। ਕਹਿੰਦੇ ਧਰਮ ਰਾਜੇ ਨੂੰ ਕਹੀ ਵੀ ਸ਼ਾਹੂਕਾਰ ਦਾ ਲੇਖਾ ਨਾ ਕਰੇ, ਗੁਰੂ ਕੇ ਪਿਆਰੇ ਸਿੱਖਾਂ ਨੂੰ ਜੀ ਕਹਿ ਕੇ ਬੁਲਾਉਂਦਾ ਸੀ। ਤੇ ਬੀਬੀ ਰਾਮ ਕੀ ਨੇ ਜਾ ਕੇ ਸੁਨੇਹਾ ਦੇ ਦਿੱਤਾ ਤੇ ਫਿਰ ਦੱਸਣ ਆਈ, ਕਹਿਣ ਲੱਗੀ ਜੀ ਤੁਹਾਡੀ ਸਿਫਾਰਿਸ਼ ਲੱਗ ਗਈ ਤੇ ਸ਼ਾਹੂਕਾਰ ਦਾ ਉਧਾਰ ਹੋ ਗਿਆ ਜੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਹਨ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ। ਉਹੋ ਹੀ ਅਸਲੀ ਸੱਜਣ ਮਹਾਤਮਾ ਮਹਾਂਪੁਰਖ ਹਨ, ਜਿਹੜੇ ਸੱਜਣਾ ਇਸ ਸੰਸਾਰ ਤੋਂ ਜਾਂਦੇ ਦੇ ਵੀ ਨਾਲ ਸਹਾਇਤਾ ਕਰਨ ਵਾਲੇ ਹੋਣ। ਇਹ ਨਹੀਂ ਕਿ ਪਦਾਰਥ ਖਾਣ ਨੂੰ ਸਾਧ ਤੇ ਲੇਖਾ ਦੇਣ ਨੂੰ ਤੂੰ ਇਕੱਲਾ ਨਹੀਂ। ਜੇ ਪਰਮੇਸ਼ਰ ਵਾਹਿਗੁਰੂ ਦੇ ਸੱਚੇ ਪਿਆਰੇ ਸੰਤ ਮਹਾਤਮਾ ਬਖਸ਼ਿਸ਼ ਵਾਲੇ, ਜਿਨ੍ਹਾਂ ਤੇ ਦਿਆਲਤਾ ਹੋਈ ਹੈ, ਆ ਬੜੀ ਤੰਗੀ ਕਈਆਂ ਨੂੰ। ਆਖੇ ਜੀ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਅੱਜ ਐਤਵਾਰ ਹੈ, ਸੁਭਾਵਿਕ ਚੇਤਾ ਆ ਗਿਆ, ਲੋਕ ਇਕੱਠੇ ਬੜੇ ਹੁੰਦੇ ਜੀ, ਬਾਣੀ ਪੜ੍ਹਦੇ ਨੇ। ਬਾਬਾ ਦੀਪ ਸਿੰਘ ਗੁਰੂ ਬਣਾ ਦਿੱਤਾ? ਨਹੀਂ ਗੁਰਸਿੱਖੋ, ਬਾਬਾ ਦੀਪ ਸਿੰਘ ਜੀ ਗੁਰੂ ਨਹੀਂ। ਸਿੱਖਾਂ ਨੂੰ ਚੇਤੇ ਆ ਗਿਆ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬਣਾ ਹੋਈ। ਜਿਹੜਾ ਬਾਬਾ ਦੀਪ ਸਿੰਘ ਜੀ ਨੂੰ ਜੀ ਕਹਿ ਕੇ ਬੁਲਾਵੇਗਾ, ਉਹਨੂੰ ਜਮਾਂ ਦੀ ਤਲਬਣੀ ਲੱਗਣ ਲੱਗੀ। ਬਾਬਾ ਦੀਪ ਸਿੰਘ ਜੀ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਪੁੱਤਰ ਹਨ, ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਘਰੋਂ ਬਖਸ਼ੇ ਹੋਏ ਹਨ। ਬਾਬਾ ਦੀਪ ਸਿੰਘ ਜੀ ਨੇ ਆਪਾ ਵਾਰ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਕਿਹੜਾ ਜੰਮਿਆ ਜਿਹੜਾ ਬਾਬਾ ਦੀਪ ਸਿੰਘ ਜੀ ਦੀ ਸੋਭਾ ਨੂੰ ਘਟਾ ਸਕਦਾ ਹੋਵੇ? ਤੇ ਅੱਗੇ ਵੀ ਬੇਨਤੀ ਕੀਤੀ ਸੀ ਗੁਰਸਿੱਖੋ, ਉੱਥੇ ਬਹਿ ਕੇ ਕੀਤਾ ਕੀ ਭਲਾ? ਤੰਗੀ ਤੇ ਤਾਂ ਸੀ ਨਾ ਕਿ ਜੇ ਕੋਈ 100 ਬੰਦਾ ਇਕੱਠਾ ਹੋ ਕੇ ਕਿਸੇ ਨੂੰ ਗਾਲਾਂ ਦਿੰਦਾ, ਤੰਗੀ ਤੇ ਇਸ ਗੱਲ ਦੀ ਹੋਣੀ ਚਾਹੀਦੀ ਸੀ ਨਾ। ਬਦ ਕਿਸਮਤੀ ਵੀ ਸਿੱਖਾਂ ਦੇ ਕਈ ਪ੍ਰਚਾਰਕ ਆਪਣੇ ਆਪ ਨੂੰ ਅਖਵਾਉਣ ਵਾਲਿਆਂ ਨੂੰ ਤਕਲੀਫ ਤੇ ਤੰਗੀ, ਸੰਗਤ ਬਾਣੀ ਪੜ੍ਹਦੀ ਬਾਣੀ ਪੜ੍ਹਨ ਤੋਂ ਤੰਗੀ। ਸੱਜਣੋ ਗੁਰਬਾਣੀ ਪੜ੍ਹਨ ਤੋਂ ਜਿਹਨੂੰ ਤੰਗੀ ਹੈ, ਚੇਤੇ ਰੱਖਿਆ ਜੇ ਉਹਦੀਆਂ ਕੁੱਲਾਂ ਚੋਂ ਸਿੱਖੀ ਦਾ ਬੀਜ ਵੀ ਨਾਸ ਹੋ ਜਾਵੇਗਾ, ਕੋਈ ਗੁਰਸਿੱਖੀ ਗੁਰਸਿੱਖ ਜੰਮੇਗਾ ਹੀ ਨਹੀਂ। ਗੁਰਬਾਣੀ ਪੜ੍ਹਨ ਵਾਲਿਆਂ ਦੀ ਸੇਵਾ ਕਰਨ ਵਾਲੇ ਭਾਵੇਂ ਅੱਜ ਅਨਮਤੀਏ ਹਨ, ਵੇਖ ਲਿਓ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਕਈ ਅਨਮਤੀਏ ਜੇ, ਕਈ ਪਤਤ ਜੇ, ਉਹਨਾਂ ਨੂੰ ਕੇਵਲ ਇੰਨਾ ਪਤਾ ਵੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸੰਗਤ ਬਾਣੀ ਪੜ੍ਹਦੀ ਤੇ ਅਸੀਂ ਜਲ ਦੀ ਸੇਵਾ ਕਰਨੀ, ਅਸੀਂ ਇਹਨਾਂ ਦੇ ਜੂਠੇ ਭਾਂਡੇ ਮਾਂਜਣੇ ਨੇ। ਚੇਤੇ ਰੱਖਿਆ ਜੇ, ਨੋਟ ਕਰ ਲਓ ਅੱਜ ਤੋਂ, ਗੁਰਸਿੱਖੋ ਉਹਨਾਂ ਦੇ ਘਰ ਲਹਿਰਾਂ ਬਹਿਰਾਂ ਵੀ ਹੋਣਗੀਆਂ, ਕਲਗੀਧਰ ਪਿਤਾ ਬਖਸ਼ਿਸ਼ ਕਰਨਗੇ ਉਹਨਾਂ ਗੁਰਸਿੱਖਾਂ ਨੂੰ, ਗੁਰਸਿੱਖੀ ਦੀ ਦਾਤ ਬਖਸ਼ ਕਰਕੇ, ਜਿਨ੍ਹਾਂ ਦੇ ਘਰੀਂ ਅੱਜ ਗੁਰਸਿੱਖੀ ਨਹੀਂ, ਗੁਰਸਿੱਖੀ ਦੀ ਬਖਸ਼ਿਸ਼ ਦੇ ਕਰਕੇ ਕਈ ਪੀੜ੍ਹੀਆਂ ਤੱਕ ਨਿਹਾਲ ਕਰਦੇ ਨੇ। ਗੁਰਬਾਣੀ ਪੜ੍ਹਨ ਦੇ ਨਾਲ ਕੀ ਹੁੰਦਾ ਹੈ? ਭਾਈ ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ ਫਿਰ ਨਾਲ ਚੱਲਦੇ ਹਨ ਜੀ।
ਜਿੱਥੇ ਲੇਖਾ ਮੰਗੀਐ,
ਜਿੱਥੇ ਲੇਖਾ ਮੰਗਿਆ ਜਾਣਾ ਹੈ ਭਾਉ, ਜਿੱਥੇ ਤੇਰਾ ਹਿਸਾਬ ਹੋਣਾ ਹੈ ਸਾਰੇ ਦਾ ਸਾਰਾ,
ਉੱਥੇ ਖੜੇ ਦਿਸਨ,
ਉੱਥੇ ਫਿਰ ਖਲੋਤੇ ਦਿਸਦੇ ਨੇ, ਉੱਥੇ ਭਾਈ ਜਲਨ ਜੱਟ ਵਾਂਗ ਹੁਕਮ ਲਾ ਕੇ ਕਹਿ ਦਿੰਦੇ ਇਹਨਾਂ ਦਾ ਲੇਖਾ ਨਾ ਕਰੀ। ਇਹ ਗੁਰੂ ਨਾਨਕ ਦੇ ਜਾਣ ਕਰਕੇ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਿਆਰੇ ਸਿੱਖ ਜਾਣ ਕਰਕੇ ਸਾਨੂੰ ਝੁਕਦਾ ਰਿਹਾ। ਸੋ ਇਸ ਕਰਕੇ ਇਹਨਾਂ ਦਾ ਲੇਖਾ ਪਾੜਦੇ ਕਿਉਂ? ਇਹ ਗੁਰੂ ਕੇ ਪਿਆਰੇ ਸਿੱਖਾਂ ਦੇ ਚਰਨਾਂ ਨਾਲ ਲੱਗੇ ਹੋਏ ਹਨ, ਬਸ ਆਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਕੋਠੇ ਮੰਡਪ ਮਾੜੀਆਂ,
ਸੋ ਵੇਖ ਸੱਜਣਾ ਬੜੇ ਸੁੰਦਰ ਕੋਠੇ ਬਣਾਏ ਹੋਏ ਨੇ, ਮਹਿਲ ਮਾੜੀਆਂ ਤੂੰ ਬਣਾਈਆਂ ਹੋਈਆਂ ਹਨ,
ਪਾਸੋ ਚਿਤਵੀਆਂ
ਤੇ ਬੜੀਆਂ ਵਿੱਚ ਚਿੱਤਰਕਾਰੀਆਂ ਚਿਤਵੀਆਂ ਹੋਈਆਂ ਨੇ, ਬੜੀਆਂ ਮੂਰਤਾਂ ਬਣਾਈਆਂ ਹੋਈਆਂ ਹਨ।
ਕੰਮ ਨਾ ਆਵਣੀ
ਪਰ ਚੇਤਾ ਰੱਖ, ਜਿੱਦਣ ਢੱਠ ਗਈਆਂ ਨਾ ਇਹ, ਕਿਤੇ ਪਰਲੋ ਵਗੀ, ਕਿਤੇ ਪਰਮੇਸ਼ਰ ਨੇ ਧਰਤੀ ਹਿਲਾਈ, ਜਿਨ੍ਹਾਂ ਕੋਠਿਆਂ ਦੀਆਂ ਮੰਡਪ ਮਾੜੀਆਂ ਦਾ ਬੜਾ ਅਭਿਮਾਨ ਕਰਦਾ, ਬੜੇ ਉੱਚੇ ਗੁੰਬਜ ਬਣਾਏ ਹੋਏ ਨੇ, ਜਿੱਦਣ ਕਿਤੇ ਰੱਬ ਨੇ ਮਾੜੀ ਜੀ ਪਰਲੋ ਲਿਆਂਦੀ, ਢੱਠ ਗਏ, ਡਿੱਗ ਪਈਆਂ, ਉਦਣ ਕਿਸੇ ਕੰਮ ਦੀਆਂ ਨਹੀਂ।
ਵਿੱਚੋਂ ਸਖਣੀਆਂ,
ਫਿਰ ਕਹਿੰਦੇ ਵਿੱਚੋਂ ਸਖਣੀਆਂ ਹੀ ਰਹਿ ਜਾਂਦੀਆਂ, ਖੰਡਰ ਹੀ ਰਹਿ ਜਾਂਦੇ, ਪੱਲੇ ਕੱਖ ਨਹੀਂ ਰਹਿੰਦਾ। ਇਸੇ ਤਰੀਕੇ ਨਾਲ ਕੋਠੇ ਮੰਡਪ ਮਾੜੀਆਂ, ਕੋਠੀਆਂ ਦੇ ਨਿਆਈ ਜਿਹੜੇ ਮਧਰੇ ਸਰੀਰ ਹਨ, ਮੰਡਪ ਮੋਟੇ ਤਾਜ਼ੇ ਜਿਹੜੇ ਪਲੇ ਹੋਏ, ਮਾੜੀਆਂ ਉੱਚੇ ਲੰਮੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜੇ ਨਾਮ ਤੋਂ ਸਖਣੇ ਹਨ, ਜਿੱਦਣ ਕਾਲ ਰੂਪੀ ਹਵਾ ਚੱਲੀ ਨਾ, ਜਿੱਦਣ ਇਹ ਡਿੱਗ ਪਏ, ਉਦਣ ਢੱਠੇ ਹੋਏ ਕਿਸੇ ਕੰਮ ਨਹੀਂ। ਜਿੱਦਣ ਡਿੱਗ ਪਏ ਨਾ, ਜਿੱਦਣ ਓੜਕ ਫਟੇ ਤੇ ਪੈ ਕੇ ਤੁਰ ਪਿਆ, ਜਿੱਦਣ ਇਹ ਆਵਾਜ਼ਾਂ ਘਰੋਂ ਆ ਗਿਆ, ਜਿਹੜਾ ਗੁਰਬਾਣੀ ਨੇ ਸਮਝਾਇਆ ਸੀ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ, ਜਿੱਦਣ ਚੌਵਾਂ ਜਾਣਿਆਂ ਦੇ ਕੰਨਾਂ ਦੇ ਉੱਤੇ ਮੋਢਿਆਂ ਤੇ ਅਸਵਾਰ ਹੋ ਗਿਆ ਸੱਜਣਾ, ਉਦਣ ਭਾਵੇਂ ਚੌੜਾ ਸਰੀਰ, ਭਾਵੇਂ ਮਧਰਾ ਸਰੀਰ, ਭਾਵੇਂ ਲੰਮਾ ਸਰੀਰ, ਕਿਸੇ ਕੰਮ ਨਹੀਂ। ਉਦਣ ਤੇ ਫਿਰ ਇਹ ਆਵਾਜ਼ਾਂ ਆਉਂਦਾ ਹੀ, ਰੇ ਰੇ ਦਰਗਹਿ ਕਹਿ ਨਾ ਕੋ, ਜਿਨ੍ਹਾਂ ਤੇ ਬਾਣੀ ਪੜੀ ਉਹਨਾਂ ਨੂੰ ਤੇ ਸਤਿਕਾਰ, ਤੇ ਦੂਜਿਆਂ ਨੂੰ ਕਹਿੰਦੇ ਭਾਈ ਕਿਆ ਤੁਮ ਖੱਟਿਆ ਕਿਆ ਗਵਾਇਆ, ਚਲੋ ਸਤਾਬ ਦੀਬਾਣ ਬੁਲਾਇਆ। ਕਹਿੰਦੇ ਸਿੱਧਾ ਹੋ ਕੇ ਤੁਰ ਪਾ, ਹੁਣ ਤੇ ਦੀਬਾਣ ਦੀ ਵਾਰੀ ਆ ਗਈ, ਜਾ ਕੇ ਆਪਣਾ ਲੇਖਾ ਦੇ। ਇਸ ਕਰਕੇ ਗਰੀਬ ਨਵਾਜ ਕਹਿੰਦੇ ਭਾਈ ਟੱਠੀਆਂ ਕੰਮ ਨਹੀਂ ਆਉਣੀਆਂ ਆਦੇ ਹਾਂ, ਜਿੱਦਣ ਡਿੱਗ ਪਈਆਂ ਉਦਣ ਕਿਸੇ ਕੰਮ ਨਹੀਂ। ਇਸ ਕਰਕੇ ਭਾਈ ਚੇਤੇ ਰੱਖ, ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸੂ ਪਿਰਹੜੀ, ਰੰਗ ਨਵੇਲਾ ਹੋਏ, ਪਰਮੇਸ਼ਰ ਦੀ ਬੰਦਗੀ ਕਰਿਆ ਕਰ। ਇਹ ਟੱਠੀਆਂ ਕੰਮ ਨਹੀਂ ਆਉਣੀਆਂ, ਓੜਕ ਸਖਣੀਆਂ ਹੀ ਰਹਿ ਜਾਣੀਆਂ ਨਾਮ ਤੋਂ ਬਿਨਾਂ, ਫਿਰ ਤੇ ਸੱਜਣਾ ਅੱਗੇ 84 ਲੱਖ ਜੋਨੀ ਬੜੀ ਜ਼ਿਆਦਾ ਔਖੀ ਜੋਨ ਦੇ ਵਿੱਚੋਂ ਲੰਘਣਾ ਪਵੇਗਾ।
ਬੱਗਾ ਬੱਗੇ ਕੱਪੜੇ।
ਸੋ ਮਹਾਰਾਜ ਆ ਬਖਸ਼ਿਸ਼ ਕਰਕੇ ਸਮਝਾਓ ਵੀ ਪੜਾ ਜੇ ਹੋਵੇ ਬੰਦਾ ਠਾਗੀ ਤੇ ਰਹਿੰਦਾ ਧਾਰਮਿਕ ਸਥਾਨ ਤੇ ਹੋਵੇ। ਮੈਂ ਅੰਮ੍ਰਿਤਸਰ ਰਹਿੰਦਾ, ਮੇਰੇ ਮਨ ਚ ਖਿਆਲ ਆਇਆ ਕਿ ਮੈਂ ਅੰਮ੍ਰਿਤਸਰ ਦਾ ਵਾਸੀ ਹਾਂ ਤੇ ਕਥਾ ਵਿਚਾਰਕ ਸ਼ਬਦ ਮੇਰੇ ਉਸਤਾਦ ਜੀ ਨੇ ਬਖਸ਼ਿਸ਼ ਕੀਤੀ ਪੜ੍ਹਾ ਦਿੱਤੇ ਤੇ ਪੜਾ ਠੱਗ ਵੀ ਰਵਾਂ ਤੇ ਗੱਲ ਬਣ ਜਾਵੇਗੀ, ਠੱਗੀਆਂ ਠੁਗੀਆਂ ਮਾਰੀ ਜਾਵਾਂ ਤੇ ਰਵਾਂ ਅੰਮ੍ਰਿਤਸਰ, ਰਵਾਂ ਆਨੰਦਪੁਰ ਸਾਹਿਬ, ਰਵਾਂ ਤੀਰਥਾਂ ਤੇ ਗੱਲ ਬਣ ਜਾਵੇਗੀ। ਤੇ ਗਰੀਬ ਨਵਾਜ ਪ੍ਰਮਾਣ ਦੇ ਕੇ ਸਮਝਾਉਂਦੇ ਨੇ ਬੱਗਾ ਬੱਗੇ ਕੱਪੜੇ। ਕਹਿਣ ਲੱਗੇ ਵੇਖ ਬਗਲੇ ਦੇ ਖੰਭ ਤੇ ਚਿੱਟੇ ਨੇ ਕੱਪੜੇ, ਖੰਭ ਚਿੱਟੇ ਹਨ ਬਗਲੇ ਦੇ,
ਤੀਰਥ ਮੰਜ ਵਸਨ
ਤੇ ਰਹਿੰਦਾ ਵੀ ਤੀਰਥਾਂ ਤੇ ਗੰਗਾ ਤੇ ਰਹਿੰਦਾ ਹੋਵੇ ਬਗਲਾ ਜੀ,
ਕੁੱਟ ਜੀਆ ਖਾਵਨੇ
ਤੇ ਜਦੋਂ ਘੁੱਟ ਘੁੱਟ ਕੇ ਮੱਛੀਆਂ ਨੂੰ ਖਾਈ ਜਾਂਦਾ ਏ, ਜੀ ਖਾਈ ਜਾਂਦਾ ਗੰਗਾ ਦੇ ਕਿਨਾਰੇ ਤੇ ਬੈਠਾ ਹੋਇਆ,
ਬੱਗੇ ਨਾ ਕਹੀ ਅੰਨ
ਕਹਿੰਦੇ ਉਹਨੂੰ ਹੰਸ ਤੇ ਭਲਾ ਕਿਸੇ ਨੇ ਨੀ ਨਾ ਕਹਿ ਦੇਣਾ ਵੀ ਬਾਹਰੋਂ ਹੰਸ ਵੀ ਚਿੱਟਾ ਖੰਭ ਚਿੱਟਿਆਂ ਵਾਲਾ ਤੇ ਬਗਲੇ ਦੇ ਵੀ ਖੰਭ ਚਿੱਟੇ, ਪਰ ਹੰਸਾਂ ਦਾ ਸੁਭਾਅ ਕੀ ਹੈ, ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਏ, ਹੰਸ ਦਾ ਸੁਭਾਅ ਹੈ ਹੀਰੇ ਖਾਣੇ ਮੋਤੀ ਖਾਣੇ ਤੇ ਬਗਲਾ ਡੱਡੀਆਂ ਭਾਲਦਾ ਫਿਰਦਾ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ। ਕਹਿੰਦੇ ਘੁੱਟ ਘੁੱਟ ਕੇ ਜੀਆਂ ਨੂੰ ਖਾਣ ਵਾਲਾ ਬਗਲਾ ਹੰਸ ਨਹੀਂ ਬਣ ਸਕਦਾ। ਇਸੇ ਪ੍ਰਕਾਰ ਫਿਰ ਪੜੋ ਜੀ,
ਬੱਗਾ ਬੱਗੇ ਕੱਪੜੇ
ਕਹਿੰਦੇ ਕੱਪੜੇ ਤੇ ਚਿੱਟੇ ਪਾਲੇ, ਬੜਾ ਸੁੰਦਰ ਵੇਸ ਬਣਾ ਲਿਆ ਹੈ ਬਾਹਰੋਂ,
ਤੀਰਥ ਮੰਜ ਵਸਨ
ਤੇ ਵਸਦਾ ਵੀ ਤੀਰਥਾਂ ਤੇ ਗਿਆਨੀ ਬਣ ਕੇ। ਕਹਿੰਦਾ ਕਥਾ ਵਾਚਕ ਕਿਆ ਕਰੋ, ਨਾਲ ਲਾਓ ਮੰਜੀ ਸਾਹਿਬ, ਲਿਖਿਆ ਕਰੋ ਜਦੋਂ ਪੋਸਟਰ ਤੇ ਖਬਰ ਛਪਾਉਣਾ ਤੇ ਲਿਖਿਆ ਜੇ ਨਵਤੇਜ ਸਿੰਘ ਮੰਜੀ ਸਾਹਿਬ ਵਾਲਾ ਤੇ ਤਾਂ ਬਾਤ ਬਣੇਗੀ। ਕਹਿੰਦੇ ਭਾਈ ਤੀਰਥ ਤੇ ਵਸੇ ਅੰਮ੍ਰਿਤਸਰ ਦਾ ਵਾਸੀ ਹੋ ਜਾਵੇ, ਚਿੱਟੇ ਕੱਪੜੇ ਪਾਏ ਹੋਣ
ਕੁੱਟ ਜੀਆਂ ਖਾਵਨੇ,
ਪਰ ਜੇ ਕੁੱਟ ਕੁੱਟ ਕੇ ਜੀਆਂ ਨੂੰ ਖਾਈ ਜਾਂਦਾ ਏ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਖਾਈ ਪਰਾਇਆ ਹੱਕ ਗਿਆ, ਪੁੱਛਿਆ ਜੀ ਭਾਈ ਜੀ ਕਿਵੇਂ ਸਾਡਾ ਭਾਈਚਾਰਾ, ਕਵੀਸ਼ਰ ਮਿਲ ਪਏ, ਕਵੀਸ਼ਰ ਸਿੰਘ ਨਾਂ ਤੇ ਦਾਸ ਉਹਨਾਂ ਦਾ ਨਾਂ ਲਵੇ। ਕਹਿੰਦੇ ਗਿਆਨੀ ਜੀ ਬੜੀ ਕਥਾ ਕਰਦੇ ਜੇ ਬੜੀ ਕਥਾ, ਆਓ ਤੁਹਾਨੂੰ ਦੱਸੀਏ। ਕਹਿੰਦੇ ਸਾਨੂੰ ਇੱਕ ਸਿੰਘ ਮਿਲਿਆ ਤੇ ਕਹਿੰਦਾ ਬਾਬਾ ਜੀ ਤੁਸੀਂ ਕਹਿੰਦੇ ਜੇ ਵੀ ਮਾਇਆ ਨਾਗਣੀ ਹੈ ਤੇ ਮਾਇਆ ਨਾਗਣੀ ਏ ਤੇ ਬਾਬਾ ਜੀ ਤੁਸੀਂ ਭਲਾ ਕਿਉਂ ਲੈ ਜਾਂਦੇ ਜੇ ਸਾਡੇ ਵਾਸਤੇ ਨਾਗਣੀ ਤੇ ਤੁਹਾਡੇ ਵਾਸਤੇ ਨਹੀਂ। ਕਹਿੰਦਾ ਜੀ ਮੈਂ ਪ੍ਰਮਾਣ ਦੇ ਕੇ ਸਮਝਾਇਆ ਵੀ ਕਾਕਾ ਮੈਨੂੰ ਨਾਗਣੀ ਵਸ ਕਰਨੀ ਆਉਂਦੀ ਏ, ਤੇਰੇ ਕੋਲੋਂ ਤਾਂ ਕਿਹਾ ਵੀ ਤੈਨੂੰ ਡੰਗ ਜਾਵੇਗੀ। ਸੱਜਣੋ ਗੁਰਬਾਣੀ ਦਾ ਫਰਮਾਨ ਹੈ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹਦੇ ਅੰਦਰ ਪਰਾਈ ਤਾਤ ਹੈ, ਜਿਹਦੇ ਅੰਦਰ ਪਰਾਏ ਧਨ ਦੀ ਇੱਛਾ ਹੈ, ਉਹਦਾ ਕਦੇ ਗੁਰਦੇਵ ਕਹਿੰਦੇ ਭਲਾ ਹੋ ਨਹੀਂ ਸਕਦਾ। ਹੁਣ ਕਈਆਂ ਨੂੰ ਬੜੀ ਤੰਗੀ, ਇੱਥੋਂ ਕਹਿ ਦਵੋ ਕਿ ਸੱਜਣਾ ਜੇ ਜੀ ਖਾਣ ਦੇ ਨਾਲ ਗਤੀ ਹੁੰਦੀ ਹੋਵੇ ਤੇ ਫਿਰ ਸਤਿਗੁਰੂ ਸਾਹਿਬ ਜੀ ਨੂੰ ਇਹ ਲਿਖਣਾ ਨਾ ਪੈਂਦਾ ਵੀ ਘਰ ਕਾ ਮਾਸ ਚੰਗੇਰਾ ਸਵਾਮੀ। ਫਿਰ ਗੁਰਦੇਵ ਜੀ ਤੈਨੂੰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਕਿਵੇਂ ਕਿਉਂ ਸਮਝਾਉਂਦੇ ਵੀ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਸੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਜੇ ਇੱਕ ਤੁਬਕਾ ਖੂਨ ਦਾ ਲੱਗਣ ਨਾਲ ਤੇਰਾ ਬਾਹਰਲਾ ਚੋਲਾ ਪਵਿੱਤਰ ਹੋ ਗਿਆ, ਕਹਿੰਦਾ ਧੋ ਦੇ ਕਰਮਾਂ ਵਾਲੀਏ ਇਹਨੂੰ ਖੂਨ ਲੱਗ ਗਿਆ ਈ ਖੂਨ। ਤੇ ਗੁਰਦੇਵ ਕਹਿੰਦੇ ਫਿਰ ਖੂਨ ਪੀ ਕੇ ਤੇਰਾ ਮਨ ਕਿਵੇਂ ਪਵਿੱਤਰ ਹੋ ਜਾਵੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਹੰਸ ਕੌਣ ਨੇ, ਸਤਿਗੁਰੂ ਸਾਹਿਬ ਜੀ ਦੇ ਪਿਆਰੇ ਮਹਾਤਮਾ ਸੰਤ, ਤੇ ਸੰਤਾਂ ਦੇ ਵੇਖ ਕੇ ਵਸਤਰ ਵੇਖਿਆ, ਮਹਾਂਪੁਰਖਾਂ ਦੀ ਪੱਗ ਕਹਿੋ ਜੀ ਨਾਲ ਦੀ ਐ ਨਾਭ ਕੇ ਬੰਨ ਲਈ, ਸੰਤਾਂ ਨੇ ਹਜੂਰੀਆ ਕਹਿੋ ਜਿਹਾ ਪਾਇਆ, ਉਹੋ ਜਿਹਾ ਹਜੂਰੀਆ ਪਾਲਿਆ, ਕਿਵੇਂ ਕਿਵੇਂ ਸ਼ਸਤਰ ਸਜਾਉਂਦੇ ਨੇ ਸਜਾਲੇ ਪਰ ਗੁਰਦੇਵ ਕਹਿੰਦੇ ਸੱਜਣਾ ਪਰ ਜੇ ਸੁਭਾਅ ਡੱਡੀਆਂ ਮੱਛੀਆਂ ਖਾਣ ਦਾ ਨਾ ਡੱਡੀਆਂ ਮੱਛੀਆਂ ਖਾਣ ਦਾ ਤੇ ਤੂੰ ਬਗਲਾ ਬਗਲੇ ਦਾ ਬਗਲਾ ਹੀ ਰਹਿਣਾ ਹੈ ਤੈਨੂੰ ਹੰਸ ਕਿਸੇ ਨੇ ਨੀ ਊ ਕਹਿਣਾ ਭਾਵੇਂ ਤੀਰਥਾਂ ਤੇ ਵੀ ਕਿਉਂ ਨਾ ਵਸਦਾ ਹੋਵੇ ਬਖਸ਼ਿਸ਼ ਕਰਦੇ ਹਨ
ਬੱਗੇ ਨਾ ਕਹੀ ਹਨ
ਕਹਿੰਦੇ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਹਨ ਕਹਿੰਦੇ ਜੀਵਾਂ ਨੂੰ ਖਾਣ ਵਾਲਾ ਬਗਲਾ ਭਾਵ ਹੰਸ ਨਹੀਂ ਕਿਹਾ ਜਾ ਸਕਦਾ ਜੀ ਉਹ ਬਗਲੇ ਦਾ ਬਗਲਾ ਹੀ ਹੈ ਉਹਦਾ ਸੁਭਾਅ ਕੀ ਹੰਸਾਂ ਦੇਖ ਤਰੰਦਿਆਂ ਬੱਗਾ ਪਿਆਇਆ ਚਾਓ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ
ਸਿਮਲ ਰੁੱਖ ਸਰੀਰ ਮੈਂ
ਸੋ ਬਖਸ਼ਿਸ਼ ਕਰਦੇ ਨੇ ਕਹਿੰਦੇ ਸੱਜਣਾ ਧਿਆਨ ਨਾਲ ਝਾਤੀ ਮਾਰ ਸਿਮਲ ਰੁੱਖ ਸਰੀਰ ਮੈਂ ਸਿੰਬਲ ਦਾ ਕੀ ਸੁਭਾਅ ਹੈ ਬੜਾ ਸਿੱਧਾ ਹੈ ਬੜਾ ਸਿੱਧਾ ਰੁੱਖ ਹੈ ਬੜੇ ਟਾਹਣਿਆਂ ਦਾ ਖਲਾਰ ਹੈ ਬੜੇ ਫੁੱਲ ਲੱਗਦੇ ਨੇ ਸੂਹੇ ਰੰਗੇ ਫੁੱਲ ਲੱਗ ਗਏ ਫਲ ਲੱਗ ਗਏ ਹਨ
ਜਨ ਦੇਖ ਭੁਲਾਨ
ਕਹਿੰਦੇ ਤੋਤਿਆਂ ਦੀ ਉਡਾਰੀ ਨੇ ਵੇਖ ਲਿਆ ਤੋਤਿਆਂ ਦੀ ਡਾਰ ਜਾਂਦੀ ਸੀ ਉਹਨਾਂ ਵੇਖਿਆ ਫਲ ਬੜੇ ਚੰਗੇ ਨੇ ਪਉ ਇੱਕ ਦੂਜੇ ਨਾਲ ਸਲਾਹ ਕਰਦੇ ਵੀ ਰੁੱਖ ਵੀ ਚੰਗਾ ਤਗੜਾ ਹੈ ਤੇ ਫਲ ਵੀ ਚੰਗੇ ਲੱਗੇ ਹੋਏ ਨੇ ਅੱਜ ਇਥੋਂ ਕਿਉਂ ਨਾ ਖਾਧੇ ਜਾਣ
ਫਲ ਕੰਮ ਨਾ ਆਵਨੀ
ਕਹਿੰਦੇ ਪਾਈ ਉਹ ਕੰਮ ਨੀ ਆਏ ਜਿਹੜੇ ਤੋਤੇ ਨੇ ਚੁੰਝ ਮਾਰੀ ਅੰਦਰੋਂ ਖੁਸ਼ਕ ਹੈ ਚੁੰਝ ਵਿੱਚੇ ਹੀ ਫਸ ਗਈ ਤੇ ਉੱਥੇ ਲੜਕ ਕੇ ਮਰ ਗਿਆ ਜੀ
ਗੁਣ ਮੈਂ ਤਨ ਹਨ
ਕਹਿੰਦੇ ਉਹੋ ਹੀ ਗੁਣ ਇਸ ਸਰੀਰ ਵਿੱਚ ਪੈ ਗਏ ਕਿਵੇਂ ਜੀ ਬਾਹਰ ਦਾ ਭੇਸ ਵੇਖ ਕਰਕੇ ਬਾਹਰ ਦੀਆਂ ਚਤੁਰਾਈਆਂ ਵੇਖ ਕਰਕੇ ਤੇ ਕਈ ਜਣ ਸੱਜਣਾਂ ਨੇ ਸੋਚਿਆ ਕਹਿਣ ਲੱਗੇ ਫਲਾਣੇ ਥਾਂ ਕੰਮ ਬੜਾ ਚੱਲਦਾ ਏ ਪਊ ਉੱਥੇ ਨਾ ਚੱਲੀਏ ਆ ਗੁਰਦੁਆਰੇ ਵਾਲਿਆਂ ਕੋਲ ਤੇ ਦਾਲਾਂ ਹੀ ਚੱਲਦੀਆਂ ਨਾ ਦਾਲਾਂ ਹੀ ਤੇ ਫਲਾਣੇ ਥਾਂ ਚੱਲ ਉਹਨਾਂ ਦੀ ਕੰਟੀਨ ਚ ਥੋੜੇ ਪੈਸਿਆਂ ਨਾਲ ਰੋਟੀ ਮਿਲ ਜਾਂਦੀ ਤੇ ਉੱਥੇ ਗੱਲ ਬੜੀ ਕਹਿੰਦੇ ਉਹਨਾਂ ਨੂੰ ਵੀ ਬਾਬੇ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰੋਂ ਕੀ ਲੈਣਾ ਚੱਲ ਉੱਥੇ ਜਾ ਕੇ ਵੇਖ ਕਹਿੰਦੇ ਸੱਜਣਾ ਇਹ ਇਵੇਂ ਹਨ ਜਿਵੇਂ ਸਿਮਲ ਦਾ ਰੁੱਖ ਹੈ ਤੇ ਬੜਾ ਉਚਾਈ ਵਾਲਾ ਬੜਾ ਸਿੱਧਾ ਤੇ ਉਹ ਬਹਿੰਦੇ ਵੀ ਐ ਸਿੱਧੇ ਹੋ ਕੇ ਨੇ ਜਿਵੇਂ ਸਿਮਲ ਦਾ ਰੁੱਖ ਸਿੱਧਾ ਨਾ ਤੇ ਐ ਸਿੱਧੇ ਹੋ ਕੇ ਉਹਨਾਂ ਦੇ ਸਾਧ ਬਹਿੰਦੇ ਨੇ ਵੱਟ ਨਹੀਂ ਪੈਣ ਦਿੰਦੇ ਹਿੱਕ ਤੇ ਭੋਰਾ ਜਿੰਨਾ ਵੀ ਤੇ ਸ਼ਾਖਾ ਬੜੀਆਂ ਵੱਧ ਗਈਆਂ ਬੜੇ ਚੇਲੇ ਚਾਟੜੇ ਗਾਂ ਦੀ ਗਾਂ ਉਹਨਾਂ ਦੇ ਪ੍ਰਚਾਰਕ ਬਣ ਗਏ ਗਰੀਬ ਨਿਵਾਜ ਕਹਿੰਦੇ ਪਰ ਸੱਜਣਾ ਹੈ ਸਿਮਲ ਵਰਗੇ ਨਾ ਫੁੱਲ ਕੰਮ ਦੇ ਨਾ ਫਲ ਕੰਮ ਦੇ ਕਹਿੋ ਜੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਕਹਿੰਦੇ ਨਾ ਪੱਤੇ ਚੰਗੇ ਜਿਹੜੇ ਫਲ ਹਨ ਉਹ ਫਿੱਕੇ ਨੇ ਫੁੱਲ ਬਕ ਬਕੇ ਨੇ ਵਿੱਚ ਰਸ ਕੋਈ ਨਹੀਂ ਕਹਿੰਦੇ ਐਵੇਂ ਤੋਤਿਆਂ ਦੀ ਨਿਆਈ ਚੁੰਝ ਮਾਰੀ ਤੇ ਵਿੱਚੇ ਹੀ ਫਸ ਕੇ ਮਰ ਗਏ ਕਹਿੰਦੇ ਜੀ ਕੀ ਦੱਸੀਏ ਤੁਹਾਡੀਆਂ ਗੱਲਾਂ ਸਾਰੀਆਂ ਸੱਚੀਆਂ ਪਰ ਸਾਨੂੰ ਦੇਹ ਧਾਰੀ ਜ਼ਰੂਰ ਚਾਹੀਦਾ ਹੈ ਇਹ ਭੁੱਲ ਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਭੁੱਲ ਗਿਆ ਬਚਨ ਕਦੀ ਕਲਗੀਆਂ ਵਾਲੇ ਪ੍ਰੀਤਮ ਸਰਬੰਸ ਦਾਨੀ ਸਤਿਗੁਰੂ ਸਾਹਿਬ ਜੀ ਨੇ ਸਰਬੰਸ ਲਟਾ ਕੇ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਭੁੱਲਣ ਕਰਕੇ ਕਹਿੰਦੇ ਤੋਤਿਆਂ ਦੀ ਨਿਆਈ ਫਸੇ ਹੋਏ ਹਨ ਜੇ
ਅੰਦਲੇ ਭਾਰ ਉਠਾਇਆ
ਡਰ ਗਿਆ ਸੱਜਣ ਠੱਗ ਚਿੱਤ ਵਿੱਚ ਕਹਿੰਦੇ ਮਹਾਰਾਜ ਮੇਰਾ ਫਿਰ ਕੀ ਬਣੇਗਾ ਚਰਨਾਂ ਨਾਲ ਲੱਗ ਗਿਆ ਗਰੀਬ ਨਵਾਜ ਮੇਰੇ ਤੇ ਬਖਸ਼ਿਸ਼ ਕਰੋ ਮੇਰੇ ਤੇ ਦਿਆਲਤਾ ਕਰੋ ਜੇ ਸੁਭਾਅ ਕੀ ਬਣਿਆ ਹੋਇਆ ਹੈ ਕੀ ਜੀਆਂ ਦਾ ਸੁਭਾਅ ਕਹਿੰਦੇ ਜਿਵੇਂ ਅੰਨੇ ਨੇ ਸਿਰ ਤੇ ਭਾਰ ਉਠਾਇਆ ਹੋਵੇ ਭਾਰ ਚੁੱਕਿਆ ਹੋਵੇ ਜੀ
ਗੁਰ ਵਾਟ ਬਹੁਤ
ਤੇ ਕਹਿੰਦੇ ਵਾਟ ਬੜੀ ਜ਼ਿਆਦਾ ਹੋਵੇ ਉੱਚੇ ਪਹਾੜਾਂ ਵਾਲਾ ਰਸਤਾ ਹੋਵੇ ਜਿਹੜਾ ਤੇ ਪੱਧਰੇ ਨਹੀਂ ਚੱਲ ਸਕਦਾ ਸਿਰ ਤੇ ਭਾਰ ਹੋਵੇ ਤੇ ਉੱਤੋਂ ਪਹਾੜਾਂ ਦਾ ਰਸਤਾ ਕਿਵੇਂ ਜੀ ਮਨ ਬੁੱਧ ਰੂਪੀ ਦੋ ਨੇਤਰ ਤੇ ਉਹਨਾਂ ਚ ਵਿਚਾਰ ਰੂਪੀ ਨਿਗਾਹ ਹੈ ਨਹੀਂ ਹੈ ਤੇ ਅੱਗੇ ਪੰਜਾਂ ਕੋਸ਼ਾਂ ਦੇ ਪਹਾੜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਹਾੜ ਇਹ ਸੰਸਾਰ ਤੋਂ ਪਾਰ ਉਤਾਰੇ ਵਾਸਤੇ ਸਿਰ ਤੇ ਪਾਪਾਂ ਦੀ ਪੰਡ ਭਾਰ ਰੱਖ ਕਰਕੇ ਚੱਲ ਪਿਆ ਹੈ ਜੀ। ਬਹੁਤਾ ਭਿਆਨਕ ਰਸਤਾ, ਜਦ ਕੋ ਪਤਰਾ ਨਹੀਂ ਸੀ ਤੁਰਿਆ ਜਾਣਾ, ਉਹਨੂੰ ਔਖਟ ਭੈੜੇ ਰਸਤੇ ਚ ਪਾ ਦਿੱਤਾ ਜੀ।
ਅੱਖੀ ਲੋੜੀ ਨਾਲ
ਕਹਿੰਦੇ ਅੱਖਾਂ ਨਾਲ ਵੇਖਦਾ ਲੱਭਦਾ ਨਹੀਂ, ਅੰਨਾ ਹੋਣ ਕਰਕੇ
ਚੜ ਲੰਘਾ ਕਿੱਤ।
ਮਹਾਰਾਜ ਬਖਸ਼ਿਸ਼ ਕਰੋ, ਰਹਿਮਤ ਕਰੋ, ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਘਰ ਆਏ ਹਾਂ। ਹਾਂ ਅੰਨੇ, ਪਰ ਕਿਰਪਾ ਕਰਕੇ ਦੱਸੋ ਲੰਘੀਏ ਕਿਵੇਂ। ਆਪ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਤਾਂ ਬੇਨਤੀ ਕਰਦੇ ਹਾਂ। ਮਹਾਰਾਜ ਮੇਰੇ ਕੰਨਾਂ ਚ ਪਈ, ਹਾਂ ਮੈਂ ਵੀ ਅੰਨਾ, ਹਾਂ ਮੈਂ ਵੀ ਸੱਜਣ ਵਰਗਾ ਹੀ, ਬਾਹਰੋਂ ਦਾ ਵਿਖਾਵਾ ਹੀ ਹੈ ਮਹਾਰਾਜ, ਪਰ ਮੇਰੇ ਕੰਨੀ ਗੁਰਬਾਣੀ ਪੈ ਗਈ। ਆਪ ਜੀ ਦਾ ਹੁਕਮ ਹੈ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤਰੇ ਪਵਣ ਸੂਝਿਆ, ਗੁਰ ਭੇਟ ਪੰਡੀਤਾ। ਪਾਤਸ਼ਾਹ ਜਿਹੜੇ ਤੇਰੇ ਦਰ ਤੇ ਜੁੜੇ, ਤੂੰ ਅੰਨਿਆਂ ਨੂੰ ਵੀ ਇਸ ਸੰਸਾਰ ਤੋਂ ਪਾਰ ਉਤਾਰਾ ਦੇ ਦਿੱਤਾ, ਮੇਰਾ ਕੁਝ ਕਰ
ਪਾਤਸ਼ਾਹ।
ਸੱਜਣ ਕਹਿਣ ਲੱਗਾ, ਮਹਾਰਾਜ ਜੇ ਭਲਾ ਮੈਂ ਚਾਕਰੀ ਚ ਲੱਗ ਜਾਵਾਂ, ਆ ਦੇਵੀ ਦੇਵਤਿਆਂ ਦੀ ਪੂਜਾ ਕਰ ਲਿਆ ਕਰਾਂ ਤੇ ਗੱਲ ਬਣ ਜਾਵੇਗੀ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਚਾਕਰੀਆਂ ਕਰਨੀਆਂ, 33 ਕਰੋੜ ਦੇਵੀ ਦੇਵਤੇ ਦੇ, 9 ਕਰੋੜ ਦੁਰਗਾ ਦੇ ਅਵਤਾਰਾਂ ਦੀ ਪੂਜਾ ਕਰੀ ਜਾਣੀ, ਦੇਵੀਆਂ ਦੀ ਪੂਜਾ ਕਰੀ ਜਾਣੀ, ਬਾਤ ਨੀ ਬਣਨੀ, ਕੱਲੀਆਂ ਚੰਗਿਆਈਆਂ ਹੀ ਕਰ ਲਾਂ ਜੀ, ਨਾਮ ਜਪਾਂ ਹੀ ਨਾ, ਭਲਾ ਮੈਂ ਕੱਲੇ ਹੁਣ ਪੁੰਨ ਕਰਨੇ ਸ਼ੁਰੂ ਕਰ
ਦਵਾਂ।
ਕਹਿੰਦੇ ਹੋਰ ਜਿੰਨੀਆਂ ਮਰਜ਼ੀ ਸਿਆਣਪਾਂ ਕਿਸੇ ਕੰਮ ਦੀਆਂ ਨਹੀਂ, ਸਿਆਣਪਾਂ ਦੇ ਨਾਲ ਪਾਰ ਨਹੀਂ ਹੋਇਆ ਜਾਣੀ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜਿੰਨੀਆਂ ਮਰਜ਼ੀ ਸਿਆਣਪਾਂ ਪੱਲੇ ਹੋਣ ਪਰ ਨਾਲ ਕੋਈ ਨਹੀਂ ਚੱਲਣੀ ਸੱਜਣਾ। ਕੋਈ ਚਾਕਰੀ ਕੀਤੀ ਹੋਈ ਕੰਮ ਨਹੀਂ ਆਉਣੀ, ਇੰਨੇ ਪਾਪਾਂ ਕਰਕੇ ਫਿਰ ਮਹਾਰਾਜ ਕੀ ਹੋਵੇ ਜੀ। ਤੇ ਬਖਸ਼ਿਸ਼ ਕਰਕੇ ਅਖੀਰਲੀ ਪੰਕਤੀ ਵਿੱਚ ਸਮਾਪਤੀ ਤੇ ਦਿਆਲਤਾ ਕਰਦੇ ਹਨ।
ਨਾਨਕ ਨਾਮ ਸੰਭਾਲ ਤੂੰ।
ਗਰੀਬ ਨਵਾਜ ਕਹਿੰਦੇ, ਗੁਰਸਿੱਖਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਤਸੰਗਤ ਦੁਆਰਾ, ਪੰਜਾਂ ਪਿਆਰਿਆਂ ਦੁਆਰਾ, ਗੁਰਮੰਤਰ ਦੀ ਦਾਤ ਲੈ ਕਰਕੇ, ਸਤਿਗੁਰੂ ਸਾਹਿਬ ਜੀ ਦੇ ਪਾਵਨ ਨਾਮ ਗੁਰਮੰਤਰ ਮੂਲ ਮੰਤਰ ਗੁਰੂ ਕੀ ਬਾਣੀ ਨੂੰ ਸੰਭਾਲ ਕਰ।
ਬੰਦਾ ਛੁੱਟ ਹੈ ਜਿੱਤ,
ਇਹਦੇ ਕਰਕੇ ਬੱਜਾ ਹੋਇਆ ਛੁੱਟ ਜਾਵੇਗਾ। ਅਥਵਾ ਸੱਜਣ ਨੂੰ ਉਪਦੇਸ਼ ਦਿੱਤਾ, ਸੱਜਣਾ ਹੁਣ ਤੇ ਰੱਬ ਦਾ ਨਾਮ ਹੀ ਹੈ ਜਿਹੜਾ ਤੈਨੂੰ ਛੁਡਾ ਸਕਦਾ, ਹੋਰ ਕੋਈ ਹੈ ਨਹੀਂ। ਪਰਮੇਸ਼ਰ ਦਾ ਨਾਮ ਜਪ, ਅਸਲੀ ਸੱਜਣ ਬਣ। ਇਹ ਪਵਿੱਤਰ ਉਪਦੇਸ਼ ਦੇ ਕਰਕੇ ਸੱਜਣ ਨੂੰ ਸੱਜਣ ਕੀਤਾ, ਸੱਜਣ ਠੱਗ ਨੂੰ ਸੱਜਣ ਬ੍ਰਹਮ ਗਿਆਨੀ ਬਣਾ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਦਿਆਲਤਾ ਕਰਨ, ਇਹ ਅੰਮ੍ਰਿਤ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਚ ਵਸ ਜਾਵੇ, ਤਾਂ ਜੋ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਪ੍ਰਾਪਤ ਹੋਵੇ। ਜੇ ਪਾਵਨ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਕਰਦਿਆਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ, ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ ਜੀ, ਆਗਾਹ ਤੋਂ ਸਮਤ ਬਖਸ਼ਣੇ।
ਚਾਕਰੀਆਂ ਚੰਗਿਆਈਆਂ
ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ, ਬੱਦਾ ਛੁੱਟੇ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।